ਵਾਹਿਗੁਰੂ ਸਾਹਿਬ ਜੀਓ, ਦੀਨ ਦਰਦ ਦੁੱਖ ਭੰਜਨਾ, ਕਟ ਕਟ ਨਾਥ ਅਨਾਥ, ਸ਼ਰਨ ਤੋਂ ਮਾਰੀ ਆਇਓ, ਨਾਨਕ ਕੇ ਪ੍ਰਭ ਸਾਥ। ਫਿਰਤ ਫਿਰਤ ਪ੍ਰਭ ਆਇਆ, ਪੜਿਆ ਤਉ ਸਰਨਾਏ, ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਸਤਿਗੁਰ ਆਇਓ ਸ਼ਰਨ ਤਿਹਾਰੀ, ਮਿਲੈ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ, ਅਵਰ ਨਾ ਸੂਜੈ ਦੂਜੀ ਠਾਹਰ, ਹਾਰ ਪਰਿਓ ਤਉ ਦੁਆਰੀ, ਲੇਖਾ ਛੋੜ ਅਲੇਖੈ ਛੂਟੈ, ਹਮ ਨਿਰਗੁਣ ਲੇਹੋ ਉਬਾਰੀ, ਨਾਨਕ ਦਾਸ ਸੰਤ ਪਾਛੈ ਪਰਿਓ, ਰਾਖ ਲੇਹੋ ਇਹ ਬਾਰੀ, ਸੋ ਕਹੁ ਟਲ ਗੁਰ ਸੇਵੀਐ, ਅਹਨੇ ਸਹਿਜ ਸੁਭਾਏ, ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਸੂਹੀ ਮਹੱਲਾ ਪੰਜਵਾਂ, ਧਨ ਸੁਹਾਗਣ ਜੋ ਪ੍ਰਭੂ ਪਛਾਨੈ, ਮਾਨੈ ਹੁਕਮ ਤਜੈ ਅਭਿਮਾਨੈ। ਧਨ ਸੁਹਾਗਣ ਜੋ ਪ੍ਰਭੂ ਪਛਾਨੈ, ਮਾਨੈ ਹੁਕਮ ਤਜੈ ਅਭਿਮਾਨੈ। ਪ੍ਰਿਆ ਸਿਉ ਰਾਤੀ ਰਲੀਆਂ ਮਾਨੈ, ਸੁਣ ਸਖੀਏ ਪ੍ਰਭ ਮਿਲਣ ਨਿਸ਼ਾਨੀ, ਮਨ ਤਨ ਅਰਪ ਤਜ ਲਾਜ ਲੁਕਾਨੀ ਰਹਾਉ। ਸਖੀ ਸਹੇਲੀ ਕਉ ਸਮਝਾਵੈ, ਸੋਈ ਕਮਾਵੈ ਜੋ ਪ੍ਰਭ ਭਾਵੈ, ਸਾ ਸੁਹਾਗਣ ਅੰਕ ਸਮਾਵੈ, ਗਰਭ ਗਹੇਲੀ ਮਹਿਲ ਨਾ ਪਾਵੈ, ਫਿਰ ਪਛੁਤਾਵੈ ਜਬ ਰਹਿਣ ਬਿਹਾਵੈ, ਕਰਮਹੀਨ ਮਨਮੁਖ ਦੁਖ ਪਾਵੈ, ਬਿਨੋ ਕਰੀ ਜੇ ਜਾਣਾ ਦੂਰ, ਪ੍ਰਭ ਅਬਿਨਾਸ਼ੀ ਰਹਿਆ ਭਰਪੂਰ, ਜਨ ਨਾਨਕ ਗਾਵੈ ਦੇਖ ਹਦੂਰ, ਬਿਨੋ ਕਰੀ ਜੇ ਜਾਣਾ ਦੂਰ, ਪ੍ਰਭ ਅਬਿਨਾਸ਼ੀ ਰਹਿਆ ਭਰਪੂਰ, ਜਨ ਨਾਨਕ ਗਾਵੈ ਦੇਖ ਹਦੂਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਅੰਦਰ ਸੁਭਾਏਮਾਨ ਗੁਰੂ ਰੂਪ ਸਾਧ ਸੰਗਤ ਜੀਓ, ਆਪ ਜੀ ਬੜੇ ਪਿਆਰ ਅਕੀਦਤ ਸ਼ਰਧਾ ਨਾਲ ਸਤਿਗੁਰਾਂ ਦੇ ਪਾਵਨ ਦਰਬਾਰ ਦੀ ਹਾਜ਼ਰੀ ਭਰ ਕੇ ਅਕਾਲ ਪੁਰਖ ਵੱਲੋਂ ਬਖਸ਼ਿਸ਼ ਕੀਤੇ ਹੋਏ ਮਨੁੱਖੀ ਜੀਵਨ ਨੂੰ ਸਫਲ ਕਰ ਰਹੇ ਹੋ। ਅੱਜ ਦਾ ਲੜੀਵਾਰ ਜੋ ਸ਼ਬਦ ਵਿਆਖਿਆ ਅਧੀਨ ਹੈ, ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਬਾਣੀ ਕੇ ਬੋਇਥ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਬਚਨਾਂ ਵਿੱਚੋਂ ਇਹ ਸ਼ਬਦ ਸੂਹੀ ਰਾਗ ਵਿੱਚ ਸੁਭਾਏਮਾਨ ਹੈ। ਸਤਿਗੁਰਾਂ ਨੇ ਬਚਨ ਕੀਤੇ ਕਿ ਪਰਮਾਤਮਾ ਦੇ ਦਰ 'ਤੇ ਜਿਸ ਗੁਰਮੁਖ ਨੇ, ਜਿਸ ਸੁਹਾਗਣ ਨੇ, ਜਿਸ ਜੀਵ ਨੇ ਪਰਮਾਤਮਾ ਨੂੰ ਪਹਿਚਾਨਿਆ ਹੈ, ਉਹ ਸੁਹਾਗਣ ਧੰਤਾ ਦੇ ਯੋਗ ਹੈ। ਉਸਨੇ ਪਰਮਾਤਮਾ ਦੀ ਮਰਜ਼ੀ ਦੇ ਅਨੁਸਾਰ ਆਪਣੇ ਮਨ ਦੀ ਬਣਾਈ ਹੋਈ ਮਿਥਿਆ ਅਕਲ ਨੂੰ ਤਿਆਗ ਕੇ ਉਸ ਦੇ ਹੁਕਮ ਵਿੱਚ ਜੀਵਨ ਨੂੰ ਜੀ ਕੇ ਅਕਾਲ ਪੁਰਖ ਦੇ ਦਰ 'ਤੇ ਪ੍ਰਵਾਨਗੀ ਹਾਸਲ ਕੀਤੀ ਔਰ ਉਸ ਦੇ ਚਰਨਾਂ ਨਾਲ ਜੁੜ ਕੇ ਉਹਦੀ ਬਖਸ਼ਿਸ਼, ਪਿਆਰ, ਪ੍ਰੇਮ ਰਲੀਆਂ ਜਿਹੜੀਆਂ ਹਨ ਮਾਣੀਆਂ ਨੇ। ਫਿਰ ਅੱਗੇ ਬਚਨ ਕੀਤੇ, ਸਖੀ ਸਹੇਲੀ ਕਉ ਸਮਝਾਵੈ। ਇੱਕ ਗੁਰਸਿੱਖ, ਇੱਕ ਸਖੀ, ਇੱਕ ਧਾਰਮਿਕ ਮਨੁੱਖ ਦੂਸਰੇ ਨੂੰ ਸਵਾਲ ਕਰਦਾ ਜਿਹਨੇ ਪ੍ਰਾਪਤੀ ਕੀਤੀ ਹੈ ਕਿ ਤੁਸੀਂ ਕਿਹੜਾ ਤਰੀਕਾ ਵਰਤਿਆ, ਇਸ ਮਾਰਗ 'ਤੇ ਗੁਰੂ ਨੂੰ ਖੁਸ਼ ਕਿਵੇਂ ਕੀਤਾ, ਅਕਾਲ ਪੁਰਖ ਦੀ ਖੁਸ਼ੀ ਕਿਵੇਂ ਪ੍ਰਾਪਤ ਕੀਤੀ ਹੈ। ਅਤੇ ਅੱਗੋਂ ਜਵਾਬ ਮਿਲਿਆ, ਕਹਿੰਦੇ ਗਰਭ ਗਹੇਲੀ ਮਹਿਲ ਨਾ ਪਾਵੇ। ਜਿਸ ਜੀਵ ਦੇ ਵਿੱਚ ਗਰਭ ਹੈ, ਅਹੰਕਾਰ ਹੈ, ਉਹ ਉਹਦੇ ਘਰ ਦੇ ਵਿੱਚ ਥਾਂ ਨਹੀਂ ਪ੍ਰਾਪਤ ਕਰ ਸਕਦਾ। ਇਹੀ ਇੱਕ ਰੁਕਾਵਟ ਹੈ ਜ਼ਿੰਦਗੀ ਦੀ, ਮੈਂ ਹੀ ਤੂੰ ਉਹਨੂੰ ਜਨਮ ਨਹੀਂ ਲੈਣ ਦਿੰਦੀ। ਅਸਲ ਵਿੱਚ ਮੈਂ ਹੀ ਸਭ ਤੋਂ ਵੱਡਾ ਰੋਗ ਹੈ, ਹੰਕਾਰ ਹੀ ਸਭ ਤੋਂ ਵੱਡਾ ਰੋਗ ਹੈ, ਮੈਂ ਦੇ ਪਿੱਛੇ ਤੂੰ ਲੁਕਿਆ ਹੋਇਆ ਹੈ। ਔਰ ਮੈਂ ਨੂੰ ਮਾਰਨ ਦਾ ਦਾਰੂ ਸਿਰਫ ਅਤੇ ਸਿਰਫ ਪਰਮਾਤਮਾ ਦਾ ਨਾਮ ਹੈ। ਸੰਸਾਰ ਦੇ ਬਹੁਤ ਸਾਰੇ ਜਿੰਨੇ ਵੀ ਝੂਠ ਹਨ, ਉਹਨਾਂ ਵਿੱਚੋਂ ਇੱਕ ਇਹ ਵੀ ਬਹੁਤ ਵੱਡਾ ਝੂਠ ਹੈ ਕਿ ਮੈਂ ਹਾਂ। ਇਹ ਵੀ ਇੱਕ ਮਿਥਿਆ ਗਿਆਨ ਹੈ, ਫਿਕਸ ਕੀਤਾ ਹੋਇਆ ਆਈਡੀਆ ਹੈ ਮਨੁੱਖ ਦਾ, ਸੱਚਾਈ ਨਹੀਂ ਹੈ। ਅਸਲ ਵਿੱਚ ਮੈਂ ਕੋਈ ਹੈ ਹੀ ਨਹੀਂ, ਮੈਂ ਸਿਰਫ ਜੋਤ ਅਤੇ ਪ੍ਰਕਿਰਤੀ ਦੇ ਟਕਰਾਵ ਵਿੱਚੋਂ ਪੈਦਾ ਹੋਇਆ ਮਿਥਿਆ ਗਿਆਨ ਹੈ। ਜਿਵੇਂ ਸਾਡੀ ਅੰਦਰ ਪਰਮਾਤਮਾ ਦੇ ਜੋਤ ਪਾਈ ਗਈ ਅਤੇ ਜਿੱਥੇ ਜਾ ਕੇ ਇਸ ਪੰਜ ਤੱਤੀ ਦੇਹ ਦੇ ਨਾਲ ਜੋਤ ਦਾ ਮਿਲਣ ਹੁੰਦਾ ਨਾ, ਜਿਵੇਂ ਦੋ ਚੀਜ਼ਾਂ ਨੂੰ ਆਪਸ ਵਿੱਚ, ਦੋ ਭਾਂਡਿਆਂ ਨੂੰ ਆਪਸ ਵਿੱਚ ਟਕਰਾਈਏ ਅਤੇ ਉਹਨਾਂ ਭਾਂਡਿਆਂ ਦੇ ਵਿੱਚੋਂ ਇੱਕ ਆਵਾਜ਼ ਨਿਕਲਦੀ ਹੈ। ਆਵਾਜ਼ ਜਿਹੜੀ ਹੈ ਉਹਦੀ ਹੋਂਦ ਨਹੀਂ ਕੋਈ, ਉਹ ਸਿਰਫ ਦੋਵਾਂ ਦੇ ਟਕਰਾਅ ਕਰਕੇ ਜਲ ਹੀ ਹੈ, ਬਣੀ ਹੈ, ਉਹਨਾਂ ਦੇ ਟਕਰਾਵ ਦਾ ਨਤੀਜਾ ਹੈ। ਜਿੱਥੇ ਕਰਕੇ ਅਕਾਲ ਪੁਰਖ ਦੀ ਜੋਤ ਅਤੇ ਸਰੀਰ ਦਾ ਮਿਲਣ ਹੁੰਦਾ ਹੈ, ਉਹਨੂੰ ਕਹਿੰਦੇ ਨੇ ਮਨ, ਉਹਨੂੰ ਕਹਿੰਦੇ ਨੇ ਮੈਂ। ਦੋਵਾਂ ਨੂੰ ਜਿਹਨੇ ਜੋੜਿਆ ਹੋਇਆ, ਆਪਸ ਵਿੱਚ ਸੰਬੰਧ ਹੈ, ਇਸ ਨੂੰ ਮਨ ਕਿਹਾ ਹੈ ਜਾਂ ਮੈਂ ਕਿਹਾ ਹੈ ਜਾਂ ਹਉਮੈ ਹੈ, ਫਿਰ ਇਹ ਸਹਿਜੇ ਸਹਿਜੇ ਇੰਨੀ ਵੱਡੀ ਹੋ ਜਾਂਦੀ ਹੈ, ਅਮਰ ਵੇਲ ਵਾਂਗੂ ਸਾਰੇ ਜੀਵਨ ਨੂੰ ਘੇਰ ਲੈਂਦੀ ਹਉਮੈ ਜਿਹੜੀ ਹੈ। ਅਮਰ ਵੇਲ ਤੁਸੀਂ ਸੁਣਿਆ ਹੋਵੇਗਾ, ਪੰਜਾਬ ਦੀ ਧਰਤੀ 'ਤੇ ਹੁੰਦੀ ਹੈ। ਪੀਲੇ ਰੰਗ ਦੀਆਂ ਉਸ ਦੀਆਂ ਤਾਰਾਂ ਨੇ, ਉਹਨੂੰ ਕਹਿੰਦੇ ਅਮਰ ਵੇਲ। ਅਮਰ ਵੇਲ ਇੱਕ ਐਸੀ ਚੀਜ਼ ਹੈ ਕਿ ਜਿਵੇਂ ਇੱਕ ਪੀਲੇ ਰੰਗ ਦੀ ਛੋਟੀ ਜਿਹੀ ਬਰੀਕ ਤਾਰ, ਇਸ ਤਰ੍ਹਾਂ ਉਹਦਾ ਸਰੂਪ ਹੁੰਦਾ ਹੈ। ਆਮ ਤੌਰ 'ਤੇ ਉਹ ਕਿਤੇ ਨਾ ਕਿਤੇ ਰੁੱਖਾਂ ਦੀਆਂ ਜੜ੍ਹਾਂ ਨਾਲ ਉੱਗਦੀ, ਸਹਿਜੇ ਸਹਿਜੇ ਰੁੱਖ 'ਤੇ ਚੜ੍ਹਦੀ ਅਤੇ ਕੁਝ ਸਾਲਾਂ ਦੇ ਵਿੱਚ ਉਹ ਸਾਰੇ ਰੁੱਖ ਨੂੰ ਆਪਣੇ ਜਾਲ ਦੇ ਵਿੱਚ ਬੁਣ ਲੈਂਦੀ ਹੈ, ਚੌਵਾਂ ਪਾਸਿਓਂ ਘੇਰ ਲੈਂਦੀ ਹੈ। ਫਿਰ ਉਹ ਜਦੋਂ ਸਾਰੇ ਰੁੱਖ ਦੇ ਉੱਤੇ ਚੜ੍ਹ ਜਾਣ, ਉਹ ਰੁੱਖ ਸੁੱਕਣ ਲੱਗ ਪੈਂਦਾ ਹੈ, ਉਹਦੀ ਹਰਿਆਵਲ ਖਤਮ ਹੋ ਜਾਂਦੀ ਹੈ। ਨਾ ਉਸ ਰੁੱਖ ਨੂੰ ਹਰਾਉਣ ਦਿੰਦੀ, ਨਾ ਮਰਨ ਦਿੰਦੀ। ਉਹਨੂੰ ਕਹਿੰਦੇ ਨੇ ਅਮਰ ਵੇਲ। ਅਤੇ ਉਹਦੇ ਵਿੱਚ ਇੱਕ ਇਸ ਤਰ੍ਹਾਂ ਦੀ ਉਹਦੀ ਕੁਦਰਤ ਦਾ ਰੰਗ ਹੈ ਕਿ ਉਸ ਅਮਰ ਵੇਲ ਦਾ ਇੱਕ ਛੋਟਾ ਜਿਹਾ ਤੀਲਾ ਕਿਸੇ ਰੁੱਖ ਦੇ ਕੋਲ ਸਿੱਟ ਦਿਓ, ਉਹ ਸਾਰੇ ਰੁੱਖ 'ਤੇ ਚੜ੍ਹ ਜਾਏਗੀ, ਫਿਰ ਫੈਲ ਜਾਏਗੀ। ਹਉਮੈ ਅਮਰ ਵੇਲ ਵਰਗੀ ਹੈ, ਇਹ ਹੈ ਤਾਂ ਬਿਲਕੁਲ ਛੋਟੀ, ਪਰ ਸਹਿਜੇ ਸਹਿਜੇ ਜਿਸ ਮਨੁੱਖ ਦੇ ਜੀਵਨ 'ਤੇ ਚੜ੍ਹਨੀ ਸ਼ੁਰੂ ਹੋ ਜਾਏ, ਉਹਦੀ ਜ਼ਿੰਦਗੀ ਨੂੰ ਇਸ ਤਰ੍ਹਾਂ ਘੇਰ ਲੈਂਦੀ ਹੈ ਕਿ ਇੱਕ ਦਿਨ ਉਹਦੇ ਆਪਣੇ ਗੁਣ ਸੁੱਕ ਜਾਂਦੇ ਨੇ, ਕੇਵਲ ਹਉਮੈ ਬਾਕੀ ਬਚਦੀ ਹੈ। ਫਿਰ ਹਉਮੈ ਦਾ ਹੀ ਸਾਰਾ ਦੁੱਖ ਹੈ, ਹਉਮੈ ਕਰਕੇ ਮਨੁੱਖ ਦੁਖੀ ਹੈ। ਵੱਡੇ ਛੋਟੇ ਦੀ ਮੇਰ ਤੇਰ ਦੀ ਘਟਨਾ, ਇਹ ਹਉਮੈ ਦੇ ਆਸਰੇ ਸਭ ਕੁਝ ਚੱਲ ਰਿਹਾ ਹੈ। ਧਨ ਜ਼ਿਆਦਾ ਕਰਨਾ, ਵੱਡੇ ਬਣਨਾ, ਆਪਣੇ ਆਪ ਨੂੰ ਉੱਚਾ ਰੱਖਣਾ, ਫਿਰ ਇਹ ਦੋ ਤਰ੍ਹਾਂ ਦੀ ਭਾਵਨਾ, ਸਾਰੇ ਵਿਕਾਰ ਹਉਮੈ ਵਿੱਚੋਂ ਪੈਦਾ ਹੁੰਦੇ ਨੇ। ਹਉਮੈ ਕਰਕੇ ਜਿਹੜੇ ਸਾਡੇ ਤੋਂ ਵੱਡੇ ਨੇ ਉਹਨਾਂ ਨਾਲ ਈਰਖਾ ਹੋਵੇਗੀ, ਜੈਲਸੀ ਕਰਾਂਗੇ ਜਿਹੜੇ ਸਾਡੇ ਤੋਂ ਅੱਗੇ ਨਿਕਲ ਗਏ, ਕਿਸੇ ਖਿੱਤੇ ਦੇ ਵਿੱਚ ਵੀ, ਧਨ ਵਿੱਚ ਵੀ, ਧਰਮ ਵਿੱਚ ਵੀ, ਉਹਨਾਂ ਨਾਲ ਈਰਖਾ ਜਾਗੇਗੀ। ਇਹ ਹਉਮੈ ਦੇ ਕਾਰਨ ਹੈ, ਮੈਂ ਕਰਕੇ ਹੈ, ਗਰਵ ਕਰਕੇ ਹੈ। ਉਹਨਾਂ ਨਾਲ ਈਰਖਾ ਜਾਗੇਗੀ ਜੋ ਸਾਡੇ ਤੋਂ ਅੱਗੇ ਨਿਕਲ ਗਏ, ਅਤੇ ਜਿਹੜੇ ਸਾਡੇ ਤੋਂ ਪਿੱਛੇ ਰਹਿ ਗਏ ਉਹਨਾਂ ਨਾਲ ਸਾਡੇ ਮਨ ਦੇ ਵਿੱਚ ਅਹੰਕਾਰ ਪੈਦਾ ਹੋਵੇਗਾ, ਗਿਲਾਨੀ ਪੈਦਾ ਹੋਵੇਗੀ, ਉਹਨਾਂ ਨਾਲ ਨਫ਼ਰਤ ਕਰੇਗਾ ਮਨੁੱਖ। ਇਸ ਤਰ੍ਹਾਂ ਇਹਦੇ ਵਿੱਚੋਂ ਕਿੰਨੀ ਪ੍ਰਕਾਰ ਦੇ ਰੋਗ ਨਿਕਲਦੇ ਨੇ, ਇਸ ਗਰਭ ਦੇ ਵਿੱਚੋਂ, ਇਸ ਅਹੰਕਾਰ ਦੇ ਵਿੱਚੋਂ। ਇਹਨੂੰ ਹੀ ਮਾਰਨਾ, ਦੁੱਖ ਨੂੰ ਮਾਰਨਾ ਹੈ। ਔਰ ਸਾਰੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਵਿੱਚ ਕਿਹੜੇ ਸਬਜੈਕਟ 'ਤੇ ਕੰਮ ਕਰਨ ਦੀ ਗੱਲ ਕੀਤੀ ਗਈ ਹੈ, ਕੋਈ ਪਤਾ ਤਾਂ ਹੋਵੇ ਨਾ ਧਾਰਮਿਕ ਮਨੁੱਖ ਨੂੰ, ਉਹਨੇ ਕਿਹੜੀ ਕਲਾਸ ਵਿੱਚ ਪੜ੍ਹਨਾ, ਕਿਹੜੇ ਸਬਜੈਕਟ 'ਤੇ ਕੰਮ ਕਰਨਾ, ਕਿਹੜਾ ਲੈਸਨ ਹੈ ਧਰਮ ਦਾ। ਜਿੰਨਾ ਚਿਰ ਸਪਸ਼ਟ ਨਹੀਂ, ਵਿਦਿਆਰਥੀ ਸਕੂਲ ਵਿੱਚ ਤਾਂ ਆਉਂਦਾ ਰਹੇਗਾ, ਉਹਨੂੰ ਪਤਾ ਹੀ ਨਹੀਂ ਕਿਹੜਾ ਲੈਸਨ ਲੈਣਾ, ਕਿਹਦੇ 'ਤੇ ਕੰਮ ਕਰਨਾ। ਤਾਂ ਜਿੰਨਾ ਵੀ ਧਾਰਮਿਕ ਬੰਦੇ ਦਾ ਕਾਰਜ ਹੈ, ਕਾਰਜ ਖੇਤਰ, ਉਹਦੀ ਕਲਾਸ ਜਮਾਤ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਨੁਸਾਰ ਉਹ ਸਾਰੀ ਇਸ ਚੀਜ਼ 'ਤੇ ਖੜੀ ਹੈ ਕਿ ਤੂੰ ਆਪਣੀ ਹੰਕਾਰ ਨੂੰ ਮਾਰਨ ਵਾਸਤੇ ਕੰਮ ਕਰ, ਇਹਦੇ ਨਾਲ ਸ਼ੁੱਧ ਮੈਂ ਨਹੀਂ ਮਰਦੀ, ਅਸਲੀ ਆਪਾਂ 'ਤੇ ਬਚਿਆ ਰਹਿੰਦਾ ਹੈ, ਉਹ 'ਤੇ ਪ੍ਰਗਟ ਹੋ ਜਾਂਦੀ ਹੈ ਜੋਤ। ਸਗੋਂ ਗੁਰੂ ਸਾਹਿਬ ਕਹਿੰਦੇ ਕਿ ਪ੍ਰਗਟੀ ਜੋਤ ਮਿਲੇ ਰਾਮ ਪਿਆਰੇ, ਅਸਲੀ ਜਿਹੜੀ ਸਾਡਾ ਅਸਲੀ ਸੁਭਾਅ ਹੈ ਨਾ, ਮਨੁੱਖੀ ਸੁਭਾਅ, ਉਹ ਸਾਡੇ ਵਿੱਚ ਮਰ ਚੁੱਕਾ ਹੈ, ਗਲਤ ਗਿਆਨ ਦੇ ਨਾਲ, ਗਲਤ ਪਕੜ ਦੇ ਨਾਲ। ਜਿੰਨੇ ਪਸ਼ੂ ਨੇ, ਜਿੰਨੇ ਪੰਛੀ ਨੇ, ਉਹ ਆਪਣੇ ਅਸਲੀ ਸੁਭਾਅ ਵਿੱਚ ਜੀ ਰਹੇ ਨੇ, ਜਿਵੇਂ ਦਾ ਉਹਨੂੰ ਕੁਦਰਤ ਨੇ ਪੈਦਾ ਕੀਤਾ ਸਦੀਆਂ ਤੋਂ, ਜਿਵੇਂ ਦਾ ਸ਼ੇਰ ਬਣਾਇਆ ਸੀ ਪਰਮਾਤਮਾ ਨੇ ਅੱਜ ਤੋਂ ਲੱਖਾਂ ਸਾਲ ਪਹਿਲਾਂ, ਉਸੇ ਤਰ੍ਹਾਂ ਦੇ ਉਹਦੇ ਵਿੱਚ ਕੋਈ ਫਰਕ ਨਹੀਂ ਪਿਆ। ਅੱਜ ਤੋਂ ਲੱਖਾਂ ਸਾਲ ਪਹਿਲਾਂ ਵੀ ਉਹ ਮਾਸ ਖਾਂਦਾ ਸੀ, ਘਾਹ ਨਹੀਂ ਸੀ ਖਾਂਦਾ, ਅੱਜ ਵੀ ਉਹ ਮਾਸ ਖਾ ਰਿਹਾ, ਅੱਜ ਉਹਦਾ ਸੁਭਾਅ ਬਿਲਕੁਲ ਉਸੇ ਤਰ੍ਹਾਂ, ਕੋਈ ਫਰਕ ਨਹੀਂ ਪੈਂਦਾ। ਇਸ ਲਈ ਉਹ ਟਿਕਾਅ ਵਿੱਚ ਹੈ, ਸ਼ਾਂਤੀ ਵਿੱਚ, ਦੁੱਖ ਵਿੱਚ ਨਹੀਂ, ਕਿਉਂਕਿ ਜਿਵੇਂ ਦਾ ਰੱਬ ਨੇ ਉਸ ਨੂੰ ਬਣਾਇਆ ਸੀ, ਉਹ ਉਸੇ ਤਰ੍ਹਾਂ ਹੀ ਰਿਹਾ ਹੈ। ਉਹਨੇ ਆਪਣੇ ਵਿੱਚੋਂ ਨਾ ਕੁਝ ਘਟਾਇਆ, ਨਾ ਕੁਝ ਵਧਾਇਆ ਹੈ। ਧਰਮ ਕੀ ਹੈ? ਧਰਮ ਕਿਸ ਨੂੰ ਕਹਿੰਦੇ ਨੇ? ਧਰਮ ਦੀ ਪਰਿਭਾਸ਼ਾ ਸੰਪੂਰਨ ਕੀ ਹੈ? ਵੈਸੇ ਤਾਂ ਬੜੀ ਲੰਬੀ ਚੌੜੀ ਹੈ। ਧਰਮ ਦੀ ਪਰਿਭਾਸ਼ਾ ਇਹ ਹੈ ਕਿ ਜਿਸ ਜੀਵ ਨੂੰ ਪਰਮਾਤਮਾ ਨੇ ਜਿਵੇਂ ਦਾ ਬਣਾਇਆ ਹੈ, ਉਹ ਉਸੇ ਤਰ੍ਹਾਂ ਹੀ ਰਹੇ, ਉਹ ਆਪਣੀ ਵਿੱਚ ਮਨ ਮਰਜ਼ੀ ਨਾ ਥੋਪੇ ਜੀਵਨ ਦੇ। ਉਹ ਇੱਕ ਮਨ ਦੇ ਅਧੀਨ ਨਾ ਜੀਵੇ। ਜੇ ਉਹ ਮਨ ਦੇ ਅਧੀਨ ਜੀਵੇਗਾ ਤਾਂ ਦੁੱਖ ਉਹਦੇ ਵਿੱਚ ਆਏਗਾ। ਜੇ ਉਹ ਪਰਮਾਤਮਾ ਅਨੁਸਾਰ ਦਿੱਤੇ ਹੋਏ ਜੀਵਨ ਦੇ ਅਨੁਸਾਰ ਭਾਣੇ ਵਿੱਚ ਜੀਵਿਆ ਫਿਰ ਉਹਨੂੰ ਦੁੱਖ ਨਹੀਂ ਹੈ। ਤੁਸੀਂ ਸਾਰੀਆਂ ਜੂਨਾਂ ਵੱਲ ਵੇਖੋ, ਸਾਰੀਆਂ ਜੂਨਾਂ ਉਸੇ ਤਰ੍ਹਾਂ ਜੀ ਰਹੀਆਂ ਨੇ ਜਿਵੇਂ ਪਰਮਾਤਮਾ ਨੇ ਬਣਾਇਆ ਸੀ। ਨਾ ਉਹਨਾਂ ਨੇ ਆਪਣੇ ਅੰਦਰ ਸੁਭਾਅ ਨੂੰ ਚੇਂਜ ਕੀਤਾ ਹੈ, ਨਾ ਉਹਨਾਂ ਨੇ ਆਪਣੇ ਸਰੀਰ ਨੂੰ ਚੇਂਜ ਕੀਤਾ ਹੈ। ਸਰੀਰ ਵੀ ਉਸੇ ਤਰ੍ਹਾਂ ਹੈ। ਸਾਰੇ ਪੰਛੀਆਂ ਵੱਲ ਵੇਖੋ, ਕੁਦਰਤ ਨੇ ਜਿੱਥੇ ਜਿੱਥੇ ਉਹਨਾਂ ਨੂੰ ਜਿਵੇਂ ਦੇ ਅੰਗ ਦਿੱਤੇ ਨੇ, ਜਿਵੇਂ ਦਾ ਸਰੀਰ ਦਿੱਤਾ ਹੈ ਅਤੇ ਜਿਵੇਂ ਦਾ ਖਾਣਾ ਦਿੱਤਾ ਹੈ, ਉਹਦੇ ਉੱਤੇ ਉਹ ਜੀ ਰਹੇ ਨੇ। ਉਸ ਤੋਂ ਵੱਧ ਨਹੀਂ ਹੈ। ਉਹਨਾਂ ਨੇ ਆਪਣੇ ਸਰੀਰ ਨੂੰ ਕਦੀ ਤਰਾਸ਼ਿਆ ਹੀ ਨਹੀਂ ਹੈ। ਇਸ ਲਈ ਮੈਂ ਸਮਝਣਾ ਕਿ ਜੇ ਸਿੱਖ ਧਰਮ ਨੂੰ ਗੁਰੂ ਸਾਹਿਬ ਨੇ ਕੇਸ ਦਿੱਤੇ ਨੇ ਅਤੇ ਕੋਈ ਮਜ਼ਹਬ ਨਹੀਂ ਬਣਾਇਆ, ਸਿੱਖ ਧਰਮ ਮਜ਼ਹਬ ਨਹੀਂ ਹੈ। ਮਜ਼ਹਬ ਤਾਂ ਆਦਮੀਆਂ ਵੱਲੋਂ ਬਣਾਏ ਜਾਂਦੇ ਨੇ। ਗੁਰੂ ਗੋਬਿੰਦ ਸਿੰਘ ਜੀ ਨੇ ਖੁਦ ਕਿਹਾ, ਉਹਨਾਂ ਨੂੰ ਕਿਸੇ ਕਿਹਾ ਸੀ ਖਾਲਸਾ ਤੁਸੀਂ ਬਣਾਇਆ, ਕਹਿਣ ਲੱਗੇ ਨਹੀਂ, ਮਜ਼ਹਬ ਤਾਂ ਪਹਿਲਾਂ ਹੀ ਬੜੇ ਸਨ, ਝਗੜੇ ਤਾਂ ਪਹਿਲਾਂ ਹੀ ਬੜੇ ਸਨ। ਮੰਦਰ ਵਾਲਾ ਮਸਜਿਦ ਨੂੰ ਨਫ਼ਰਤ ਕਰਦਾ ਸੀ, ਮਸਜਿਦ ਵਾਲਾ ਮੰਦਰ ਨੂੰ ਨਫ਼ਰਤ ਕਰਦਾ ਸੀ, ਹੋਰ ਧਰਮ ਬਣਾ ਕੇ ਕੀ ਕਰਨਾ। ਪਹਿਲਿਆਂ ਦੇ ਝਗੜੇ ਨਹੀਂ ਖਤਮ ਹੋਏ। ਸੁਨਤ ਵਾਲਾ ਜੰਝੂ ਨੂੰ ਤੋੜ ਰਿਹਾ, ਜੰਝੂ ਵਾਲਾ ਸੁਨਤ ਬਾਰੇ ਦੀ ਵਿਰੋਧਤਾ ਕਰ ਰਿਹਾ। ਮਜ਼ਹਬ ਤਾਂ ਪਹਿਲੇ ਹੀ ਜਿਹੜੇ ਨੇ ਉਹਨਾਂ ਅਸ਼ਾਂਤ ਕੀਤਾ ਧਰਤੀ ਨੂੰ, ਹੋਰ ਨਵਾਂ ਮਜ਼ਹਬ ਕੀ ਬਣਾਉਣਾ। ਫਿਰ ਪੁੱਛਿਆ ਮਜ਼ਹਬ ਨਹੀਂ, ਕਹਿਣ ਲੱਗੇ ਨਹੀਂ, ਮਜ਼ਹਬ ਹੋਰ ਚੀਜ਼ ਹੈ, ਧਰਮ ਹੋਰ ਚੀਜ਼ ਹੈ। ਇਹ ਧਰਮ ਹੈ, ਸਿੱਖ ਇੱਕ ਧਰਮ ਹੈ, ਖਾਲਸਾ ਇੱਕ ਧਰਮ ਹੈ, ਯੂਨੀਵਰਸਲ ਹੈ। ਔਰ ਇਹ ਜੋ ਸਿੱਖ ਦਾ ਸਰੂਪ, ਜੋ ਖਾਲਸੇ ਦਾ ਸਰੂਪ ਗੁਰੂ ਸਾਹਿਬ ਨੇ ਬਾਹਰੋਂ ਅਤੇ ਅੰਦਰੋਂ ਸੰਸਾਰ ਵਿੱਚ ਪ੍ਰਗਟ ਕੀਤਾ, ਇਹ ਉਹਨਾਂ ਬਣਾਇਆ ਨਹੀਂ, ਸਿਰਫ ਉਹਨਾਂ ਦੱਸਿਆ ਹੈ ਕਿ ਇਸ ਤਰ੍ਹਾਂ ਦਾ ਤੁਹਾਨੂੰ ਕੁਦਰਤ ਨੇ ਪੈਦਾ ਕੀਤਾ ਸੀ, ਤੁਸੀਂ ਉਸੇ ਤਰ੍ਹਾਂ ਰਹੋ, ਤੁਸੀਂ ਪਰਮਾਤਮਾ ਦੇ ਮਜ਼ਹਬ ਵਿੱਚ ਰਹੋ, ਮਨੁੱਖ ਦੇ ਮਜ਼ਹਬ ਵਿੱਚ ਨਾ ਜਾਓ। ਖਾਲਸੇ ਦੇ ਕੀ ਅਰਥ ਨੇ? ਸਾਬਤ ਸੂਰਤ ਦਾ ਮਤਲਬ ਹੈ ਕਿ ਜੇ ਸ਼ੇਰ ਨੂੰ ਪਰਮਾਤਮਾ ਨੇ ਬਣਾਇਆ ਸੀ, ਉਸੇ ਤਰ੍ਹਾਂ ਜੀਵਿਆ ਹੈ, ਉਹਦਾ ਉਹ ਬਾਹਰੋਂ ਵੀ ਉਸੇ ਤਰ੍ਹਾਂ ਹੈ, ਉਹ ਅੰਦਰੋਂ ਵੀ ਉਸੇ ਤਰ੍ਹਾਂ ਸੁਭਾਅ ਰੱਖਦਾ ਹੈ, ਹਮਲਾਵਰ ਹੈ ਅੰਦਰੋਂ ਵੀ, ਉਹਨੇ ਆਪਣਾ ਸੁਭਾਅ ਚੇਂਜ ਨਹੀਂ ਕੀਤਾ। ਜੇ ਇੱਕ ਬਗਲਾ ਸੀ, ਬਗਲਾ ਉਸੇ ਤਰ੍ਹਾਂ ਜੀ ਰਿਹਾ, ਉਹਨੇ ਆਪਣਾ ਰੰਗ ਰੂਪ ਚੇਂਜ ਨਹੀਂ ਕੀਤਾ, ਬਦਲਿਆ ਨਹੀਂ। ਜੇ ਕੌਵਾ ਹੈ ਤਾਂ ਕੌਵਾ ਵੀ ਉਸੇ ਤਰ੍ਹਾਂ ਜੀ ਰਿਹਾ, ਜੇ ਹੰਸ ਹੈ ਤਾਂ ਉਸੇ ਤਰ੍ਹਾਂ, ਜੇ ਮੋਰ ਹੈ ਤਾਂ ਉਸੇ ਤਰ੍ਹਾਂ, ਬਾਹਰੋਂ ਵੀ ਅਤੇ ਅੰਦਰੋਂ ਵੀ। ਜੇ ਬਬੀਹਾ ਹੈ ਉਸੇ ਤਰ੍ਹਾਂ ਜੀ ਰਿਹਾ, ਉਸੇ ਤਰ੍ਹਾਂ ਬੋਲਦਾ ਪਾਣੀ ਵਾਸਤੇ, ਉਹਨੇ ਸੁਭਾਅ ਨਹੀਂ ਚੇਂਜ ਕੀਤਾ। ਅਰਬਾਂ ਸਾਲ ਹੋ ਗਏ ਕਿ ਚਾਤ੍ਰਿਕ ਬਬੀਹਾ ਤੁਸੀਂ ਸੁਣਿਆ ਹੋਵੇਗਾ, ਉਹਦਾ ਸੁਭਾਅ ਪਰਮਾਤਮਾ ਨੇ ਇੱਕੋ ਹੀ ਬਣਾਇਆ ਸੀ ਕਿ ਤੂੰ ਜ਼ਮੀਨ ਤੋਂ ਪਾਣੀ ਨਹੀਂ ਪੀਣਾ, ਤੂੰ ਨਦੀ ਵਿੱਚੋਂ ਪਾਣੀ ਨਹੀਂ ਪੀਣਾ, ਤੂੰ ਸਮੁੰਦਰ ਵਿੱਚੋਂ ਪਾਣੀ ਨਹੀਂ ਪੀਣਾ। ਅਰਬਾਂ ਸਾਲ ਦਾ ਸਮਾਂ ਲੰਘ ਚੁੱਕਾ ਹੈ, ਬਬੀਹੇ ਨੇ, ਚਾਤ੍ਰਿਕ ਨੇ ਅਜੇ ਵੀ ਸੁਭਾਅ ਨਹੀਂ ਬਦਲਿਆ। ਆਕਾਸ਼ ਵਿੱਚੋਂ ਬੂੰਦ ਡਿੱਗਣੀ ਹੈ ਅਤੇ ਉਹਨੇ ਪੀਣੀ ਹੈ, ਜੇ ਨਹੀਂ 2 ਮਹੀਨੇ 4 ਮਹੀਨੇ ਬਾਰਿਸ਼ ਪੈਂਦੀ ਤਾਂ ਉਹਦੇ ਵਿੱਚ ਉਹ ਜ਼ਮੀਨ ਤੋਂ ਪਾਣੀ ਨਹੀਂ ਪੀਏਗਾ। ਕੁਦਰਤ ਨੇ ਜਿਵੇਂ ਬਣਾਇਆ ਉਵੇਂ ਰਹਿ ਰਿਹਾ। ਇਸ ਲਈ ਗੁਰੂ ਸਾਹਿਬ ਨੇ ਕਿਹਾ, ਮੈਂ ਸਿੱਖ ਧਰਮ ਮਜ਼ਹਬ ਨਹੀਂ ਬਣਾਇਆ, ਮੈਂ ਤਾਂ ਸਿਰਫ ਉਸ ਕੁਆਲਿਟੀ ਨੂੰ, ਉਸ ਪਿਓਰਿਟੀ ਨੂੰ, ਸ਼ੁੱਧਤਾ ਨੂੰ ਜੋ ਮਨੁੱਖ ਦੇ ਅੰਦਰ ਹੈ ਅਤੇ ਬਾਹਰ ਹੈ, ਮੈਂ ਤਾਂ ਸਿਰਫ ਉਸੇ ਤਰ੍ਹਾਂ ਦਾ ਬਣਾ ਦਿੱਤਾ ਕਿ ਤੂੰ ਉਹਦੇ ਭਾਣੇ ਵਿੱਚ ਜੀ, ਉਹਦੇ ਹੁਕਮ ਵਿੱਚ ਜੀ, ਤੂੰ ਮਨ ਦੇ ਅਧੀਨ ਨਾ ਜੀ, ਕਿਉਂਕਿ ਮਨ ਤਾਂ ਖੁਦ ਹੀ ਝੂਠਾ ਹੈ। ਮੈਂ ਪਹਿਲਾਂ ਕਹਿ ਚੁੱਕਾ, ਮਨ ਦੇ ਅਰਥ ਨੇ ਇੱਕ ਜਾਲੀ ਧਾਰਨਾ, ਇੱਕ ਮਿਥਿਆ ਗਿਆਨ ਜੋ ਸਿਰਫ ਬਣਾਇਆ ਗਿਆ ਹੈ, ਮਿਥ ਲਿਆ ਜਾਂਦਾ ਹੈ ਕਿਸੇ ਚੀਜ਼ ਨੂੰ ਚਲਾਉਣ ਵਾਸਤੇ। ਇਹਦੇ ਬਾਰੇ ਤਾਂ ਇਹ ਮੁਹਾਵਰਾ ਹੈ ਕਿ ਪੁਰਾਣੇ ਸਮੇਂ ਵਿੱਚ ਤੁਸੀਂ ਮੁਹਾਵਰਾ ਸੁਣਿਆ ਹੋਵੇਗਾ ਕਿ ਅੱਗ ਲੈਣ ਆਈ, ਘਰ ਦੀ ਮਾਲਕ ਬਣ ਕੇ ਬੈਠ ਗਈ। ਮਨ ਦੇ ਅਰਥ ਸਿਰਫ ਇੰਨੇ ਸਨ ਕਿ ਸਰੀਰ ਨੂੰ ਚਲਾਉਣ ਵਾਸਤੇ ਇੱਕ, ਜਿਵੇਂ ਕਿਸੇ ਮਾਲਕ ਦਾ 5-star ਹੋਟਲ ਹੁੰਦਾ ਹੈ ਜਾਂ ਫੈਕਟਰੀ ਹੁੰਦੀ ਹੈ, ਤਾਂ ਉਹ ਇੱਕ ਉਹਦੇ ਵਿੱਚ ਮੈਨੇਜਰ ਰੱਖਦਾ। ਉਹਦਾ ਕੀ ਕੰਮ ਹੈ? ਮਾਲਕ ਥੋੜ੍ਹੀ ਉਸ ਹੋਟਲ ਦਾ। ਉਹ ਸਿਰਫ ਰੱਖਿਆ ਗਿਆ ਕਿਸੇ ਵੱਲੋਂ, ਉਹ ਮਾਲਕ ਨਹੀਂ ਉਸ ਹੋਟਲ ਦਾ, ਉਹਨੇ ਸਿਰਫ ਹਿਸਾਬ ਕਿਤਾਬ ਰੱਖਣਾ ਹੈ ਕਿ ਕਿਹੜਾ ਕਰਮਚਾਰੀ ਕਿੱਥੇ ਕੰਮ ਕਰੇਗਾ, ਸਾਰਾ ਹਿਸਾਬ ਉਹਨੇ ਆਪਣੇ ਮਾਲਕ ਨੂੰ ਦੇ ਦੇਣਾ। ਪਰ ਜੇ ਮੈਨੇਜਰ ਬੇਈਮਾਨ ਹੋ ਜਾਏ, ਧੋਖਾਧੜੀ ਹੋ ਜਾਏ, ਤਾਂ ਉਹ ਜਾਲੀ ਉਹ ਕੁਝ ਸਮੇਂ ਲਈ ਬਣਾਇਆ ਹੋਇਆ ਮਾਲਕ ਨੂੰ ਧੋਖਾ ਦੇਣ ਲੱਗੇ ਤਾਂ ਫਿਰ ਕੀ ਹੁੰਦਾ ਹੈ, ਉਹਨੂੰ ਫਿਰ ਦਸਤਾਵੇਜ਼ ਦੇ ਅਨੁਸਾਰ ਸਜ਼ਾ ਮਿਲਦੀ ਹੈ। ਗੁਰੂ ਸਾਹਿਬ ਨੇ ਕਿਹਾ ਵੀ ਮਨ ਤੇਰੇ ਸਰੀਰ ਦਾ ਮੈਨੇਜਰ ਹੈ, ਉਹਨੇ ਸਿਰਫ ਇਹ ਹਿਸਾਬ ਰੱਖਣਾ ਹੈ ਅੱਖਾਂ ਕੀ ਵੇਖ ਰਹੀਆਂ ਨੇ। ਜੇ ਕੋਈ ਬਾਹਰੋਂ ਆਦਮੀ ਆ ਰਿਹਾ ਤਾਂ ਮਨ ਨੇ ਅੱਖ ਰਾਹੀਂ ਵੇਖਣਾ ਹੈ ਵੀ ਕੌਣ ਆ ਰਿਹਾ, ਉਹਦੀ ਖਬਰ ਉਹਨੇ ਅੰਦਰ ਦਿਮਾਗ ਤੱਕ ਦੇਣੀ ਹੈ। ਫਿਰ ਕੌਣ ਬੋਲ ਰਿਹਾ ਉਹਦੀ ਖਬਰ ਅੰਦਰ, ਸਾਰੇ ਸਿਸਟਮ ਨੂੰ ਕੰਟਰੋਲ ਕਰਨਾ ਹੈ ਮਨ ਦੇ, ਇਹ ਅਰਥ ਨੇ। ਉਹ ਸਿਰਫ ਇੱਕ ਸ਼ਕਤੀ ਹੈ ਸਰੀਰ ਦੀ ਜਿਹੜੀ ਸਾਰੇ ਜੀਵਨ ਨੂੰ ਕੰਟਰੋਲ ਕਰ ਰਹੀ ਹੈ, ਪਰ ਅਸੀਂ ਮਨ ਨੂੰ ਮਾਲਕ ਬਣਾ ਦਿੱਤਾ ਜ਼ਿੰਦਗੀ ਦਾ ਕਿ ਮਨ ਹੀ ਜੋ ਕਹੇਗਾ, ਮੇਰਾ ਮਨ ਨਹੀਂ ਕਰਦਾ ਤਾਂ ਮੈਂ ਕਿਉਂ ਬਾਣੀ ਸੁਣਾ, ਮੇਰਾ ਮਨ ਨਹੀਂ ਇੱਥੇ ਟਿਕਦਾ। ਇਸ ਲਈ ਜਿੱਦਣ ਸਿੱਖ ਗੁਰੂ ਦੇ ਚਰਨਾਂ 'ਤੇ ਆਪਣਾ ਆਪ ਅਰਪਣ ਕਰ ਦਿੰਦਾ ਹੈ, ਉਹਦੇ ਤੋਂ ਬਾਅਦ ਇਹ ਖਿਆਲ ਤਾਂ ਨਹੀਂ ਆਉਣਾ ਚਾਹੀਦਾ ਕਿ ਮੇਰਾ ਮਨ ਹੁਣ ਨਹੀਂ ਕਰਦਾ, ਕਿਉਂਕਿ ਮਨ ਦਾ ਉੱਥੇ ਕੋਈ ਅਧਿਕਾਰ ਹੀ ਨਹੀਂ, ਹੁਣ ਗੁਰੂ ਵਾਲੇ ਹੋ ਗਏ, ਮਨ ਦੀ ਉੱਥੇ ਗੱਲ ਹੀ ਨਹੀਂ। ਔਰ ਇਹ ਦੋ ਤਰ੍ਹਾਂ ਦੀ ਧਾਰਨਾ ਹੈ ਸੰਸਾਰ ਦੇ ਅੰਦਰ। ਇੱਕ ਉਹ ਬਹੁਤੇ ਲੋਕ ਨੇ ਜਿਹੜੇ ਮਨ ਦੀ ਦੁਨੀਆ ਵਿੱਚ ਜਿਉਂਦੇ ਨੇ, ਬਹੁਤ ਥੋੜ੍ਹੇ ਲੋਕ ਨੇ ਜਿਹੜੇ ਆਤਮਾ ਦੀ ਦੁਨੀਆ ਵਿੱਚ ਜਿਉਂਦੇ ਨੇ। ਜਦਕਿ ਜਿੰਨਾ ਵੀ ਦੁੱਖ ਇਸ ਸੰਸਾਰ ਵਿੱਚ ਉਹ ਮਨ ਕਰਕੇ ਆਉਂਦਾ ਹੈ, ਜਿੰਨੀਆਂ ਲੜਾਈਆਂ ਝਗੜੇ ਨੇ, ਕਲ ਕਲੇਸ਼ ਨੇ, ਕੌਮਾਂ ਨਾਲ ਕੌਮਾਂ ਲੜਦੀਆਂ ਨੇ, ਦੇਸ਼ਾਂ ਨਾਲ ਦੇਸ਼ ਲੜਦੇ ਨੇ, ਉਹਨਾਂ ਦੇ ਪਿੱਛੇ ਮਨ ਦੀ ਸਥਿਤੀ ਕੰਮ ਕਰ ਰਹੀ ਹੈ। ਹੋਰ ਕੋਈ ਤਰੀਕਾ ਨਹੀਂ ਸ਼ਾਂਤੀ ਲਿਆਉਣ ਦਾ, ਕੋਈ ਖਿਆਲੀ ਤੌਰ 'ਤੇ ਸ਼ਾਂਤੀ ਨਹੀਂ ਆ ਸਕਦੀ। ਜਦੋਂ ਸੰਸਾਰ ਦੇ ਵਿੱਚ ਮਨ ਦੀ ਸ਼ਕਤੀ ਭਾਰੂ ਨਹੀਂ ਰਹੇਗੀ, ਉਦੋਂ ਸੰਸਾਰ ਵਿੱਚ ਸ਼ਾਂਤੀ ਪੈਦਾ ਹੋ ਜਾਏਗੀ। ਕਿੱਥੋਂ ਸ਼ੁਰੂ ਹੁੰਦਾ ਹੈ ਮਹਾਂਭਾਰਤ ਦੀ ਲੜਾਈ, ਕਿਉਂ ਹੋਈ, ਕੀ ਕਾਰਨ ਸਨ? ਉਹਦੇ ਪਿੱਛੇ ਕੈਰਵਾਂ ਦਾ ਮਨ ਹੀ ਕੰਮ ਕਰਦਾ ਸੀ। ਪਾਂਡਵਾਂ ਨੇ ਕਿਹਾ ਕਿ ਬਨਵਾਸ ਕੱਟਿਆ ਗਿਆ, ਅਸੀਂ ਜੂਏ ਵਿੱਚ ਹਾਰ ਗਏ ਸੀ, ਗੱਲ ਖਤਮ ਹੋ ਗਈ। ਤਾਂ ਹੁਣ ਸਾਰੀ ਗੱਲ ਨਿਕਲ ਚੁੱਕੀ ਹੈ, ਦੇਸ਼ ਛੋਟਾ ਨਹੀਂ, ਸਾਨੂੰ ਸਾਡਾ ਰਾਜ ਵਾਪਸ ਦਿਓ। ਪਰ ਕੈਰਵ ਕੌਣ ਨੇ? ਉਹ ਇੱਕ ਅਹੰਕਾਰ ਦੇ ਵਿੱਚ, ਦੁਰਯੋਧਨ ਹੈ, ਗਰਭ ਵਿੱਚ ਹੈ। ਉਹਦੇ ਬਾਰੇ ਗੁਰਬਾਣੀ ਵਿੱਚ ਵੀ ਮਿਲਦਾ ਹੈ ਕਿ ਦੁਰਯੋਧਨ ਬਹੁਤ ਅਹੰਕਾਰੀ ਸੀ, ਮਨ ਦੇ ਕਹੇ 'ਤੇ ਤੁਰਦਾ ਸੀ। ਉਹਦੇ ਤੋਂ ਪੁੱਛਿਆ ਗਿਆ, ਕਹਿੰਦਾ ਮੈਂ ਤਾਂ ਨਹੀਂ ਦੇਣਾ ਬਿਲਕੁਲ। ਫਿਰ ਪਾਂਡਵਾਂ ਨੇ ਅਖੀਰ 'ਤੇ ਇੱਕ ਸਮਝੌਤਾ ਕਰਨ ਦਾ ਯਤਨ ਕੀਤਾ ਕਿ ਪੰਜ ਪਿੰਡ ਸਾਨੂੰ ਰਹਿਣ ਵਾਸਤੇ ਦੇ, ਸਾਰਾ ਨਹੀਂ ਦੇਣਾ, ਪੰਜ ਪਿੰਡ ਦੇ ਦਿਓ। ਪਰ ਉਹ ਕਿਵੇਂ ਦਏ? ਉਹ ਮਨ ਦੇ ਅਧੀਨ ਜੀ ਰਿਹਾ ਸੀ, ਹੰਕਾਰ ਦੇ ਅਧੀਨ। ਜੇ ਤਾਂ ਆਤਮਾ ਦੀ ਆਵਾਜ਼ ਸੁਣਦਾ, ਜਿਵੇਂ ਆਪਾਂ ਕਹਿੰਦੇ ਹਾਂ ਜ਼ਮੀਰ, ਜ਼ਮੀਰ ਦੀ ਆਵਾਜ਼, ਸਾਡੇ ਵਿੱਚ ਦੋ ਤਰ੍ਹਾਂ ਦੀ ਆਵਾਜ਼ ਆਉਂਦੀ ਨਾ, ਆਪਾਂ ਦੋ ਤਰ੍ਹਾਂ ਦੀ ਦੁਨੀਆ ਵਿੱਚ ਰਹਿੰਦੇ ਹਾਂ। ਵੇਖੋ, ਮੈਂ ਬੜੇ ਇਸ ਤਰ੍ਹਾਂ ਦੇ ਸਰੀਰ ਵੇਖੇ ਨੇ ਵੀ ਕਹਿੰਦੇ ਮਨ ਇੱਕ ਤਾਂ ਖਿਆਲ ਬਣਦਾ ਹੈ ਕਿ ਜੋ ਕੁਝ ਬਾਣੀ ਵਿੱਚ ਲਿਖਿਆ ਉਹ ਕਮਾਈਏ, ਉਹਨੂੰ ਕਰੀਏ ਜੀਵਨ ਦੇ ਵਿੱਚ, ਪਰ ਕਹਿੰਦੇ ਅਜੇ ਦੇਖਾਂਗੇ, ਕਿਉਂਕਿ ਦੂਸਰਾ ਹਿੱਸਾ ਮਨ ਹੈ ਉਹ ਨਹੀਂ ਮੰਨ ਰਿਹਾ। ਇਸ ਲਈ ਦੁਬਧਾ ਵਿੱਚ ਜੀਵਨ, ਇਹਨੂੰ ਕਹਿੰਦੇ ਨੇ ਅਦਮਾਈ। ਅਦਮਾਈ ਦਾ ਅਰਥ ਹੈ ਅੱਧ ਵਿੱਚ ਅੜਿਆ ਹੋਇਆ ਜੀਵਨ, ਜੋ ਫੈਸਲਾ ਨਹੀਂ ਲੈ ਸਕਦਾ, ਜੋ ਖਿਲਰਿਆ ਹੋਇਆ, ਜਿਹਦੀ ਸ਼ਕਤੀ ਸਾਰੀ ਖਿਲਰ ਗਈ। ਤਾਂ ਜਿਹੜੇ ਕੈਰਵ ਸਨ ਉਹਨਾਂ ਜਵਾਬ ਦਿੱਤਾ, ਕਹਿੰਦੇ ਇੱਕ ਸੂਈ ਦੇ ਨੱਕੇ ਜਿੰਨੀ ਜ਼ਮੀਨ ਨਹੀਂ ਮਿਲੇਗੀ। ਨਤੀਜਾ ਕੀ ਨਿਕਲਿਆ? ਲੱਖਾਂ ਲੋਕ ਮਾਰੇ ਗਏ, ਬਹੁਤ ਲੰਬਾ ਚੌੜਾ ਯੁੱਧ ਹੋਇਆ ਕੁਰੂਕਸ਼ੇਤਰ ਦੀ ਧਰਤੀ 'ਤੇ। ਇਹਦੇ ਪਿੱਛੇ ਵੀ ਇੱਕ ਕਾਰਨ ਕੰਮ ਕਰਦਾ ਹੈ, ਕਿਉਂਕਿ ਇੱਥੇ ਸਾਰੇ ਹੀ ਲੋਕ ਬਹੁਤਾਤ ਵਿੱਚ ਮਨ ਦੇ ਸ਼ਿਕਾਰ ਨੇ। ਉਹਦੇ ਵਿੱਚ ਦ੍ਰੌਪਦੀ ਦਾ ਵੀ ਹਿੱਸਾ ਹੈ। ਇਹ ਲੜਾਈ ਕਿਉਂ ਹੋਈ? ਦ੍ਰੌਪਦੀ ਪਾਂਡਵਾਂ ਦੀ ਘਰਵਾਲੀ ਸੀ, ਕੋਈ ਸਮਾਗਮ ਸੀ ਅਤੇ ਕੈਰਵ ਬੁਲਾਏ ਗਏ ਸਨ, ਕੈਰਵ ਆ ਰਹੇ ਸਨ ਅਤੇ ਕੈਰਵਾਂ ਦਾ ਪਿਤਾ ਅੰਨਾ ਸੀ, ਉਹਦੀਆਂ ਅੱਖਾਂ ਨਹੀਂ ਸਨ ਸ਼ੁਰੂ ਤੋਂ ਲੈ ਕੇ, ਅਤੇ ਜਦੋਂ ਅੰਧਾ ਸੀ ਉਹ, ਕੈਰਵ ਆ ਰਹੇ ਸਨ ਪਾਂਡਵਾਂ ਦੇ ਘਰ ਕਿਸੇ ਸਮਾਗਮ ਵਿੱਚ ਹਿੱਸਾ ਲੈਣ ਲਈ। ਰਾਤ ਦਾ ਸਮਾਂ ਸੀ, ਚੰਦਰਮਾ ਉੱਤੋਂ ਚਮਕ ਰਿਹਾ ਸੀ, ਦ੍ਰੌਪਦੀ ਉੱਪਰ ਖੜ੍ਹੀ ਸੀ ਛੱਤ ਦੇ, ਦੁਰਯੋਧਨ ਦੇ ਨਾਲ ਹੋਰ ਵੀ ਬਹੁਤ ਸਾਰੇ ਆਦਮੀ ਸਨ। ਅੱਗੇ ਇਸ ਤਰ੍ਹਾਂ ਦਾ ਇੱਕ ਥਾਂ ਸੀ ਕਿ ਚਾਂਦਨੀ ਪੈਣ ਨਾਲ ਲੱਗਦਾ ਸੀ ਜਿਵੇਂ ਪਾਣੀ ਹੁੰਦਾ ਹੈ, ਸੀ ਰੇਤ, ਸੁੱਕਾ ਥਾਂ ਸੀ। ਦੁਰਯੋਧਨ ਨੂੰ ਭੁਲੇਖਾ ਲੱਗ ਗਿਆ, ਉਹਨੇ ਆਪਣੇ ਕੱਪੜੇ ਚੁੱਕ ਲਏ ਵੀ ਪਾਣੀ ਲੱਗਦਾ, ਪਾਣੀ ਨਹੀਂ ਸੀ। ਉੱਥੇ ਦ੍ਰੌਪਦੀ ਨੇ ਤਾੜੀ ਮਾਰ ਕੇ ਹੱਸੀ, ਉਹਨੇ ਕਿਹਾ ਤੂੰ ਅੰਨੇ ਦਾ ਅੰਨੇ ਰਿਹਾ ਹੈ, ਯਾਨੀ ਕਿ ਤੇਰਾ ਪਿਤਾ ਅੰਨਾ ਸੀ। ਹੁਣ ਇਹ ਛੋਟੀ ਗੱਲ ਨਹੀਂ ਹੈ, ਕਿਸੇ ਵਿਅਕਤੀ ਨੂੰ ਘਰ ਬੁਲਾ ਕੇ ਉਹਨੂੰ ਕਹਿਣਾ ਤੂੰ ਅੰਧੇ ਦਾ ਅੰਧਾ ਹੈ, ਫਿਰ ਉਹ ਸਮੇਂ ਦਾ ਬਾਦਸ਼ਾਹ, ਛੋਟੀ ਹਸਤੀ ਨਹੀਂ ਹੈ। ਦੁਰਯੋਧਨ ਚੁੱਪ ਕਰ ਗਿਆ। ਉਹਨੇ ਇੱਕ ਮਨ ਵਿੱਚ ਸੰਕਲਪ ਲਿਆ ਕਿ ਜਿਸ ਦਿਨ ਮੇਰੇ ਹੱਥਾਂ ਵਿੱਚ ਸ਼ਕਤੀ ਆ ਗਈ ਮੈਂ ਤੈਨੂੰ ਦੱਸਾਂਗਾ ਕਿ ਬੋਲੀ ਦਾ ਕਿਵੇਂ ਹੈ। ਇਹ ਉਸ ਦਿਨ ਉਹਨੇ ਮਨ ਵਿੱਚ, ਦੁਰਯੋਧਨ ਨੇ, ਜੇ ਇਹ ਜੂਆ ਖੇਡਿਆ ਗਿਆ ਇਹਦੇ ਵਿੱਚ ਦ੍ਰੌਪਦੀ ਹਾਰ ਗਈ ਅਤੇ ਦੁਰਯੋਧਨ ਦੁਸ਼ਾਸਨ ਉਹਨੇ ਵਾਲਾਂ ਤੋਂ ਫੜ ਕੇ ਲਿਆਂਦੀ, ਇਹਦੇ ਕਾਰਨ ਸਿਰਫ ਪਿੱਛੇ ਇਹ ਸਨ, ਇੱਕ ਸ਼ਬਦ ਸੀ। ਸ਼ਬਦ ਬਹੁਤ ਸ਼ਕਤੀ ਰੱਖਦਾ ਹੈ। ਤਾਂ ਮੈਂ ਬੇਨਤੀ ਕਰ ਰਿਹਾ ਸਾਂ, ਮਨ ਕਰਕੇ ਹੈ ਸਾਰਾ ਸੰਸਾਰ ਵਿੱਚ ਜਿੰਨਾ ਵੀ ਉਪਦਰਵ ਹੈ, ਘਰਾਂ ਤੋਂ ਲੈ ਕੇ ਸਾਰੇ ਦੇਸ਼ਾਂ ਤੱਕ, ਉਹਦੇ ਪਿੱਛੇ ਮਨ ਹੀ ਕੰਮ ਕਰ ਰਿਹਾ। ਅਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਇੱਕੋ ਹੀ ਉਪਦੇਸ਼ ਦਿੱਤਾ ਹੈ ਕਿ ਮਨ ਦੇ ਅਨੁਸਾਰ ਨਾ ਜਿਉਂ, ਇਹ ਆਜ਼ਾਦ ਜੀਵਨ ਨਹੀਂ। ਤੂੰ ਕਹਿੰਦਾ ਹੈ ਇਹ ਆਜ਼ਾਦੀ ਹੈ, ਅੱਜ ਪਦਾਰਥਵਾਦੀ ਮਨੁੱਖ ਮਟੀਰੀਅਲ ਦੀ ਜ਼ਿੰਦਗੀ ਵਿੱਚ ਜਿਉਣ ਵਾਲਾ ਕਹਿ ਰਿਹਾ ਹੈ ਚਾਰ ਦਿਨ ਮਿਲੇ ਨੇ, ਆਜ਼ਾਦ ਹੋ ਕੇ ਜੀਵੋ। ਮਨ ਦਾ ਜੀਵਨ ਕਹਿੰਦੇ ਆਜ਼ਾਦ ਹੈ, ਜੋ ਮਨ ਕਹਿੰਦਾ ਉਹ ਕਰੋ, ਉਹਨੂੰ ਕਹਿੰਦੇ ਮਨ ਦੀ ਆਜ਼ਾਦੀ ਹੈ। ਇਸ ਮਨ ਦੀ ਆਜ਼ਾਦੀ ਨੇ ਧਰਤੀ ਨੂੰ ਨਰਕ ਬਣਾ ਦਿੱਤਾ ਹੈ, ਇਹ ਮਨ ਦੀ ਆਜ਼ਾਦੀ ਹੈ। ਗੁਰੂ ਸਾਹਿਬ ਇਹਦੇ ਉਲਟ ਨੇ, ਕਹਿੰਦੇ ਮਨ ਦੀ ਆਜ਼ਾਦੀ ਨਹੀਂ, ਧਰਮ ਦੇ ਅਨੁਸਾਰ, ਆਤਮਾ ਦੀ ਆਵਾਜ਼ ਦੇ ਅਨੁਸਾਰ ਤੁਰ। ਤੇਰੀ ਜ਼ਮੀਰ ਵਿੱਚੋਂ ਕੁਝ ਆਵਾਜ਼ਾਂ ਆ ਰਹੀਆਂ ਨੇ, ਉਹਨਾਂ ਨੂੰ ਸੁਣ। ਉਹ ਅਸਲੀ ਆਦੇਸ਼ ਨੇ ਪਰਮਾਤਮਾ ਦੇ, ਉਹ ਅਸਲੀ ਹੁਕਮ ਹੈ। ਤੇਰੀ ਜ਼ਿੰਦਗੀ ਵਿੱਚ ਤੇਰਾ ਮਨ ਭਾਰੂ ਹੋ ਚੁੱਕਾ ਹੈ, ਜੋ ਤੈਨੂੰ ਖੂਹ ਖਾਤੇ ਵਿੱਚ ਡੇਗ ਦੇਗਾ ਉਹ ਖੁਦ ਅੰਧਾ ਹੈ, ਮਨ ਦੀਆਂ ਅੱਖਾਂ ਨਹੀਂ ਹਨ। ਕਿੱਥੇ ਹਨ ਇਸ ਦੀਆਂ ਅੱਖਾਂ? ਜੇ ਇਹਦੀ ਅੱਖ ਹੋਵੇ ਤਾਂ ਫਿਰ ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੇ। ਜਿਹੜਾ ਆਦਮੀ ਖੁਦ ਅੰਧਾ ਹੈ, ਕਹਿੰਦੇ ਰਾਹ 'ਤੇ ਇੱਕ ਆਦਮੀ ਘਰੋਂ ਨਿਕਲਿਆ, ਦਰਵਾਜ਼ੇ ਤੱਕ ਤਾਂ ਆ ਜਾਂਦਾ ਸੀ, ਦਰਵਾਜ਼ੇ ਤੱਕ ਨਿਕਲ ਆਉਂਦਾ ਸੀ, ਉਹਦੀਆਂ ਅੱਖਾਂ ਨਹੀਂ ਸਨ। ਅੱਜ ਵੀ ਦਰਵਾਜ਼ੇ ਤੋਂ ਬਾਹਰ ਨਿਕਲ ਕੇ ਖੜ੍ਹਾ ਹੋਇਆ ਅਤੇ ਦੂਸਰੇ ਘਰ ਵਿੱਚੋਂ ਇੱਕ ਹੋਰ ਆਦਮੀ ਨਿਕਲਿਆ, ਉਹਦੇ ਕੋਲੋਂ ਲੰਘਣ ਲੱਗਾ, ਉਹ ਵੀ ਅੰਨਾ ਸੀ ਜਿਹੜਾ ਦੂਸਰਾ ਆਇਆ। ਇੱਕ ਅੰਧਾ ਪਹਿਲਾਂ ਨਿਕਲਿਆ, ਦੂਸਰਾ ਦੂਸਰੇ ਪਾਸਿਓਂ ਆ ਗਿਆ। ਪਹਿਲੇ ਅੰਧੇ ਨੇ ਸੋਚਿਆ ਇਹਨੂੰ ਦਿਸਦਾ ਹੋਵੇਗਾ, ਦੂਸਰੇ ਨੇ ਸੋਚਿਆ ਇਹਨੂੰ ਦਿਸਦਾ ਹੋਵੇਗਾ। ਉਹ ਇੱਕ ਦੂਜੇ ਨੂੰ ਕਹਿੰਦੇ ਨੇ ਵੀ ਚੱਲ ਤੂੰ ਮੈਨੂੰ ਲੈ ਚੱਲ, ਥੋੜ੍ਹੀ ਜਿਹੀ ਸੈਰ ਹੀ ਕਰ ਲਈਏ। ਦੂਜੇ ਨੇ ਸੋਚਿਆ ਵੀ ਜਿਹੜਾ ਮੈਨੂੰ ਕਹਿ ਰਿਹਾ ਚਲੋ ਇਹਨੂੰ ਮੈਂ, ਉਹਨੇ ਕਿਹਾ ਤੂੰ ਮੈਨੂੰ ਲੈ ਚੱਲ। ਪੁੱਛਿਆ ਦੋਵਾਂ ਹੀ ਕੋਈ ਨਹੀਂ ਵੀ ਤੇਰੀਆਂ ਅੱਖਾਂ ਹੈਣ ਕਿ ਨਹੀਂ। ਦੋਵੇਂ ਇੱਕ ਦੂਜੇ ਦਾ ਹੱਥ ਫੜ ਕੇ ਤੁਰ ਪਏ, ਦੋਵੇਂ ਹੱਥ ਫੜ ਕੇ ਤੁਰੇ, ਦੋਵੇਂ ਖੂਹ ਵਿੱਚ ਡਿੱਗੇ। ਮਨ ਦੇ ਅਰਥ ਹੀ ਇਹ ਨੇ, ਜਿਸ ਦੀਆਂ ਖੁਦ ਅੱਖਾਂ ਨਹੀਂ, ਕਿਸ ਦੇ ਪਿੱਛੇ ਤੁਰੇ ਹੋ? ਅੰਧੇ ਆਦਮੀ ਦੇ ਪਿੱਛੇ? ਘੱਟੋ ਘੱਟ ਉਹਦੇ ਪਿੱਛੇ ਤਾਂ ਤੁਰੋ ਜਿਸ ਦੀ ਅੱਖ ਹੈ, ਜਿਹਦੀਆਂ ਆਪਣੀਆਂ ਹੀ ਅੱਖਾਂ ਨਹੀਂ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਸੁਣ ਮਨ ਅੰਧੇ। ਇੱਕ ਤੇ ਅੰਧਾ ਹੈ ਅਤੇ ਅੱਗੇ ਸ਼ਬਦ ਹੈ ਕੁੱਤੇ, ਇੱਕ ਹੈ ਕੁੜਿਆਰ, ਤਿੰਨ ਪਰਿਭਾਸ਼ਾ ਦਿੱਤੀਆਂ ਨੇ। ਸੁਣ ਮਨ ਅੰਧੇ ਕੁੱਤੇ ਕੂੜਿਆਰ, ਬਿਨ ਭਗਤੀ ਤਨ ਹੋਸੀ ਸ਼ਾਰ। ਬੰਦਾ ਅੰਨਾ ਹੋਵੇ ਅਤੇ ਲੋਭੀ ਨਾ ਹੋਵੇ ਫਿਰ ਵੀ ਇੱਕ ਥਾਂ 'ਤੇ ਬਹਿ ਜਾਏਗਾ, ਕਹਿਣ ਲੱਗੇ ਹੈ ਵੀ ਅੰਧਾ ਹੈ ਵੀ ਲੋਭੀ, ਟਿੱਕ ਕੇ ਬਹਿੰਦਾ ਵੀ ਨਹੀਂ, ਹੱਥ ਮਾਰਦਾ, ਦਿਸਦਾ ਵੀ ਕੁਝ ਨਹੀਂ ਇਸਨੂੰ। ਔਰ ਐਸੇ ਅੰਧੇ ਮਨ ਦੀ ਅਸੀਂ ਗਾਈਡੈਂਸ ਦੇ ਵਿੱਚ ਜੀ ਰਹੇ ਹਾਂ, ਉਹਦੇ ਪਿੱਛੇ ਜਾ ਰਹੇ ਹਾਂ, ਤਾਂ ਫਿਰ ਆਪਣੇ ਆਪ ਅੰਦਾਜ਼ਾ ਕੀਤਾ ਜਾ ਸਕਦਾ ਹੈ ਕਿ ਸਾਡੀ ਜ਼ਿੰਦਗੀ ਕਿਹੜੇ ਖੂਹ ਵਿੱਚ ਡਿੱਗਣ ਨੂੰ ਤਿਆਰ ਹੈ। ਹਜ਼ੂਰ ਨੇ ਕਿਹਾ, ਤੂੰ ਅੰਧਾ ਹੋ ਕੇ ਆਪਣੇ ਗੁਰੂ ਦੇ ਪਿੱਛੇ ਤੁਰ, ਅੰਧ ਵਿਸ਼ਵਾਸ ਕਰ ਆਪਣੇ ਗੁਰੂ ਦਾ, ਸੰਸਾਰ ਦਾ ਨਹੀਂ। ਅੰਧ ਵਿਸ਼ਵਾਸ ਕਿਹਨੂੰ ਕਹਿੰਦੇ? ਅੰਧ ਵਿਸ਼ਵਾਸ ਦੇ ਇਹ ਅਰਥ ਨਹੀਂ, ਜਿਹੜਾ ਆਦਮੀ ਅੰਧਾ ਹੈ ਉਹਨੂੰ ਅੰਧ ਵਿਸ਼ਵਾਸੀ ਨਹੀਂ ਕਹਿੰਦੇ। ਅੰਧ ਵਿਸ਼ਵਾਸ ਉਹ ਨਹੀਂ ਹੈ, ਅੰਧ ਵਿਸ਼ਵਾਸ ਉਹ ਹੈ ਕਿਸੇ ਅੰਧੇ ਵਿਅਕਤੀ ਦੇ ਉੱਤੇ ਭਰੋਸਾ ਕਰਨਾ, ਉਹ ਅੰਧ ਵਿਸ਼ਵਾਸੀ ਹੈ, ਅੰਧੇ ਦੇ ਉੱਤੇ ਵਿਸ਼ਵਾਸ ਕਰ ਰਿਹਾ ਹੈ। ਅਸੀਂ ਕਹਿੰਦੇ ਹਾਂ ਇਹ ਅੰਧ ਵਿਸ਼ਵਾਸ ਹੈ, ਇਹ ਅੰਧ ਵਿਸ਼ਵਾਸ ਹੈ, ਸਾਨੂੰ ਪਤਾ ਹੀ ਨਹੀਂ ਅੰਧ ਵਿਸ਼ਵਾਸ ਕੀ ਹੈ। ਅੰਧ ਵਿਸ਼ਵਾਸ ਦੇ ਅਰਥ ਨੇ ਮਨ ਦੇ ਪਿੱਛੇ ਤੁਰਨਾ। ਸਭ ਤੋਂ ਵੱਡਾ ਅੰਧ ਵਿਸ਼ਵਾਸੀ ਜਿਹੜਾ ਮਨ ਦੇ ਪਿੱਛੇ ਜਾ ਰਿਹਾ ਹੈ, ਕਿਉਂਕਿ ਉਹ ਅੰਧੀ ਚੀਜ਼ ਦੇ ਉੱਤੇ ਭਰੋਸਾ ਕਰੀ ਜਾ ਰਿਹਾ। ਮਨ ਇਹ ਕਹਿੰਦਾ, ਸਮਾਜ ਇਹ ਕਹਿੰਦਾ, ਅੱਜ ਦੇ ਸ਼ਬਦ ਵਿੱਚ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਕਿ ਕੀ ਹੈ ਤਰੀਕਾ ਜ਼ਿੰਦਗੀ ਵਿੱਚ ਪਰਮਾਤਮਾ ਦੇ ਚਰਨਾਂ ਤੱਕ ਜਾਣ ਦਾ। ਉਹਦੇ ਵਿੱਚ ਇੱਕ ਸ਼ਬਦ ਆਇਆ, ਮਨ ਤਨ ਅਰਬ ਤਜ ਲਾਜ ਲੋਕਾਨੀ, ਲੋਕ ਲਾਜ ਨੂੰ ਛੱਡ, ਲੋਕਾਂ ਅਨੁਸਾਰ ਨਾ ਜਿਉ, ਪਰਮਾਤਮਾ ਨੇ ਤੈਨੂੰ ਜੀਵਨ ਦਿੱਤਾ ਹੈ, ਇਹ 50-100 ਸਾਲ 70 ਸਾਲ ਮਿਲੇ ਨੇ, ਕਿਉਂ ਤੂੰ ਸੰਸਾਰ ਵੱਲੋਂ ਵੇਖ ਕੇ ਜਿਉਂਦਾ ਹੈ? ਤੇਰਾ ਆਪਣਾ ਸਟੈਂਡ ਹੋਣਾ ਚਾਹੀਦਾ, ਜਾਂ ਉਹਨਾਂ ਨੂੰ ਵੇਖ ਜਿਨ੍ਹਾਂ ਨੇ ਜੀਵਨ ਜਿੱਤਿਆ, ਤੂੰ ਤਾਂ ਬੜਾ ਕਮਜ਼ੋਰ ਹੈ, ਤੂੰ ਤਾਂ ਇੰਨਾ ਕਮਜ਼ੋਰ ਹੈ, ਜਿਹੜਾ ਤਿਉਹਾਰ ਜ਼ਿਆਦਾ ਲੋਕ ਮਨਾਉਂਦੇ ਤੂੰ ਵੀ ਕਹਿੰਦਾ ਆਪਾਂ ਵੀ ਮਨਾ ਹੀ ਲਈਏ, ਸਾਰੇ ਮਨਾ ਰਹੇ ਨੇ, ਜਿਹੜਾ ਕੰਮ ਬਹੁਤੇ ਲੋਕ ਕਰਦੇ ਨੇ ਕਹਿੰਦੇ ਕਰ ਹੀ ਲਈਏ, ਜਿਹੜਾ ਲੋਕ ਬਹੁਤੇ ਕੰਮ ਬਿਨਾਂ ਵਿਚਾਰ ਤੋਂ। ਮੈਂ ਕਈ ਵਾਰੀ ਹੈਰਾਨ ਹੁੰਦਾ ਵੀ ਇੱਕ ਤਾਂ ਹੋਇਆ ਨਾ ਵੀ ਬਿਲਕੁਲ ਗੱਲ ਜੜੋਂ ਹੀ ਖਤਮ ਕਰ ਦਿੱਤੀ, ਬਈ ਕੇਸ ਕਟਾ ਹੀ ਦਿੱਤੇ ਬਿਲਕੁਲ, ਉੱਥੇ ਗੱਲ ਹੀ ਖਤਮ ਹੋ ਗਈ, ਚਲੋ ਬੰਦਾ ਇੱਕ ਪਾਸੇ 'ਤੇ ਤੁਰਿਆ। ਇਹਦਾ ਸਰਵੇਖਣ ਕੀਤਾ ਜਾਏ ਸਿੱਖ ਕੌਮ ਦੇ ਵਿੱਚ, ਇੱਕ ਤਾਂ ਨਾ ਪਤਿਤ ਹੋ ਗਿਆ, ਕੇਸ ਕੱਟੇ ਹੀ ਗਏ, ਗੱਲ ਖਤਮ ਹੈ। ਸਿੱਖ ਕੌਮ ਦੇ ਵਿੱਚ 70% ਬੀਬੀਆਂ ਉਹ ਨੇ ਜਿਨ੍ਹਾਂ ਨੂੰ ਕੋਈ ਪਤਾ ਨਹੀਂ ਵੀ ਕਿਉਂ, ਪਰ ਉਹਨਾਂ ਨੇ ਇੱਕ ਰੀਤੀ ਲੋਕਾਚਾਰੀ, ਜ਼ਿਆਦਾ ਨਹੀਂ ਤਾਂ 1 ਇੰਚ ਕੇਸ ਜ਼ਰੂਰ ਕੱਟਦੇ ਨੇ। ਮੈਂ ਕਈਆਂ ਨੂੰ ਪੁੱਛਿਆ ਵੀ ਜਿਹੜੇ ਪਿਆਰ ਨਾਲ ਸੁਣਨ ਵਾਲੀਆਂ ਨੇ, ਮੈਂ ਕਿਹਾ ਵੀ ਇਹਦੇ ਕੀ ਅਰਥ ਨੇ? ਚਲੋ ਜਿਹਦਾ ਸੱਭਿਆਚਾਰ ਜਿਹਨੇ ਤਾਂ ਬਿਲਕੁਲ ਹੀ ਖਤਮ ਕਰਤੇ, ਗੱਲ ਖਤਮ ਹੋ ਗਈ, ਪਰ ਇਹ 1 ਇੰਚ ਕਿਉਂ, ਇਹਦੇ ਕੀ ਅਰਥ? 1 ਇੰਚ 2 ਇੰਚ ਕੇਸ ਕੱਟੇ ਹੋਏ ਨੇ, 70% ਨੇ, ਜਾ ਕੇ ਦੇਖ ਲਓ। ਕਿਸੇ ਮੈਂ ਕਿਸੇ ਇੱਕ ਨੂੰ ਨਿਸ਼ਾਨਾ ਬਣਾ ਕੇ ਨਹੀਂ ਕਹਿ ਰਿਹਾ, ਜੋ ਸੱਚਾਈ ਹੈ ਉਹ ਹੈ। ਤਾਂ ਕਿਉਂ ਕਰਦੇ, ਇਹਦੇ ਕੀ ਅਰਥ ਨੇ? ਕੋਈ ਇਹ ਧਰਮ ਮਰਿਆਦਾ ਹੈ ਸਮਾਜ ਦੀ, ਜਾਂ ਕੋਈ ਇਹ ਜ਼ਰੂਰੀ ਚੀਜ਼ ਪੈ ਗਈ ਸੰਸਾਰ ਦੇ ਵਿੱਚ? ਕੋਈ ਜਵਾਬ ਨਹੀਂ। ਕਹਿੰਦੇ ਮੇਰੇ ਨਾਲ ਦੇ ਕਰਦੇ ਨੇ, ਮੈਂ ਵੀ ਕਰਨਾ ਹੀ ਹਾਂ, ਅਰਥ ਕੋਈ ਵੀ ਨਹੀਂ ਹੈ, ਅਰਥ ਇਹਦਾ ਕੋਈ ਵੀ ਨਹੀਂ, ਕੀ ਕਰੀਏ, ਸਾਰੇ ਕਰਦੇ ਨੇ। ਤਾਂ ਸਾਰੇ ਕਰਨ ਦਾ ਮਤਲਬ ਸਾਡਾ ਆਪਣਾ ਜੀਵਨ ਦਾ ਕੋਈ ਫੈਸਲਾ ਹੀ ਨਹੀਂ ਹੈ, ਅਸੀਂ ਆਪਣੇ ਅਨੁਸਾਰ ਤੇ ਜੀ ਨਹੀਂ ਸਕਦੇ, ਅਸੀਂ ਆਪਣੀ ਜ਼ਿੰਦਗੀ ਉਧਾਰੀ ਲੈਣੀ ਹੈ। ਅਸੀਂ ਇੰਨੇ ਕੰਗਾਲ ਹੋ ਗਏ ਹਾਂ ਕਿ ਸਰੀਰ ਨੂੰ ਖਵਾਉਣ ਵਾਸਤੇ ਕਿਤਿਓਂ ਉਧਾਰ ਲੈਣਾ ਪਏ, ਉਹ ਤਾਂ ਮਜਬੂਰੀ ਹੈ, ਕੋਲ ਨਾ ਹੋਵੇ, ਅਸੀਂ ਤਾਂ ਜ਼ਿੰਦਗੀ ਵੀ ਉਧਾਰ ਲੈਣ ਲੱਗ ਪਏ, ਅਸੀਂ ਤਾਂ ਰਹਿਣ ਸਹਿਣ ਵੀ ਦੂਜਿਆਂ ਤੋਂ ਉਧਾਰ ਲਿਆ ਹੈ, ਸਾਡਾ ਆਪਣਾ ਤਾਂ ਰਹਿਣ ਸਹਿਣ ਹੀ ਨਹੀਂ, ਨਿਯਮ ਨਹੀਂ ਰਿਹਾ ਜ਼ਿੰਦਗੀ ਦਾ। ਇਸ ਕਰਕੇ ਧਰਮੀ ਵਿਅਕਤੀ ਲੋਕ ਲਾਜ ਵਿੱਚ ਨਹੀਂ ਜੀਏਗਾ, ਉਹ ਜੀਏਗਾ ਆਪਣੇ ਜੀਵਨ ਦੇ ਉੱਤੇ, ਔਰ ਉਹਦਾ ਆਪਣਾ ਜੀਵਨ ਹੋਏਗਾ ਗੁਰੂ ਵੱਲੋਂ ਦੱਸਿਆ ਹੋਇਆ ਜੀਵਨ, ਜੋ ਰਸਤਾ ਹੈ। ਇਸ ਲਈ ਅੱਜ ਦੇ ਸ਼ਬਦ ਵਿੱਚ ਨਿਸ਼ਾਨੀ ਦੱਸੀ ਗਈ ਹੈ ਕਿ ਕੀ ਨਿਸ਼ਾਨੀ ਹੈ ਉਹਨਾਂ ਲੋਕਾਂ ਦੀ, ਸੁਣ ਸਕੀਏ ਪ੍ਰਭ ਮਿਲਣ ਨਿਸ਼ਾਨੀ, ਉਹਨਾਂ ਦੀਆਂ ਨਿਸ਼ਾਨੀਆਂ ਕੀ ਨੇ ਜੋ ਪਰਮਾਤਮਾ ਨੂੰ ਮਿਲਣ ਦੇ ਰਸਤੇ 'ਤੇ ਤੁਰੇ ਨੇ। ਉਹਨਾਂ ਨੇ ਤਿੰਨ ਚੀਜ਼ਾਂ ਨੂੰ ਤਿਆਗਿਆ ਹੈ, ਮਨ, ਇੱਕ ਤੇ ਮਨ ਨੂੰ ਤਿਆਗਿਆ ਹੈ, ਇੱਕ ਤਨ। ਇੱਥੇ ਤਿਆਗਣ ਦੇ ਅਰਥ ਸਮਝ ਲੈਣਾ, ਗੁਰੂ ਸਾਹਿਬ ਕੋਈ ਜ਼ਿੰਦਗੀ ਦੇ ਮਿਲੇ ਹੋਏ ਅਧਿਕਾਰ ਨਹੀਂ ਖੋਹਦੇ ਸਾਡੇ ਤੋਂ ਕਿ ਸਰੀਰ ਨੂੰ ਤਿਆਗੀ ਕਰ ਦੇਣਾ, ਕਿ ਸੰਨਿਆਸੀ ਬਣਾਉਣਾ ਹੈ, ਕਿ ਧੂਣੀਆਂ ਵਿੱਚ ਬਿਠਾਉਣਾ ਹੈ, ਕਿ ਖਾਣਾ ਪੀਣਾ ਬੰਦ ਕਰ ਦਿਓ, ਕਿ ਨੀਂਦ ਨਹੀਂ ਲੈਣੀ, ਇਹ ਨਹੀਂ ਕਿਹਾ। ਮਨ ਅਤੇ ਤਨ ਅਰਪਣ ਦਾ ਮਤਲਬ ਹੈ ਕਿ ਤੂੰ ਆਪਣੇ ਮਨ ਅਤੇ ਤਨ ਨੂੰ ਉਸੇ ਤਰ੍ਹਾਂ ਚਲਾ ਜਿਵੇਂ ਕੁਦਰਤ ਤੈਨੂੰ ਚਲਾਉਣਾ ਚਾਹੁੰਦੀ ਹੈ। ਤੂੰ ਨੇਚਰਲੀ ਹੈ, ਜਿਵੇਂ ਦੂਜੀਆਂ ਜੂਨਾਂ ਨੂੰ ਪਰਮਾਤਮਾ ਨੇ ਜਿੰਨੇ ਅਧਿਕਾਰ ਦਿੱਤੇ ਨੇ ਉਸ ਅਧਿਕਾਰ ਦੇ ਵਿੱਚ ਨੇ। ਤੁਸੀਂ ਸਾਰੀ ਇਹਦੇ ਉੱਤੇ ਬੜੀ ਵੱਡੀ ਸਟੱਡੀ ਹੋ ਰਹੀ ਹੈ, ਜਿਹੜੀਆਂ ਚਾਰ ਬਜਰ ਕੁਰਹਿਤਾਂ ਦਿੱਤੀਆਂ ਗਈਆਂ ਨੇ, ਚਾਰ ਬਜਰ ਕੁਰਹਿਤਾਂ, ਕਿ ਕੇਸ ਰੱਖਣੇ ਨੇ, ਤੰਬਾਕੂ ਨਹੀਂ ਖਾਣਾ, ਨਸ਼ਾ ਨਹੀਂ ਖਾਣਾ। ਤਾਂ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਦਿੱਤੀਆਂ ਇਹਨਾਂ ਦੇ ਉੱਤੇ ਖੋਜ ਹੋ ਰਹੀ ਹੈ, ਔਰ ਕੁਝ ਕੁਝ ਰਿਜ਼ਲਟ ਸਾਹਮਣੇ ਆ ਗਏ ਨੇ, ਜਿਹੜੀ ਆਚਰਨ ਦੇ ਆਧਾਰ 'ਤੇ ਜੋ ਕਰੈਕਟਰ ਦਿੱਤਾ ਗੁਰੂ ਸਾਹਿਬ ਨੇ ਸਾਨੂੰ ਕਿ ਇਹ ਹੱਦ ਵਿੱਚ ਰਹੇ ਤੇਰੀ ਵਾਸ਼ਨਾ। ਕੁਦਰਤ ਦੇ ਬਹੁਤ ਸਾਰੇ ਸਰਵੇਖਣ ਕੀਤੇ ਗਏ ਨੇ, ਬੜੀਆਂ ਜੂਨਾਂ ਦੇ, ਪਸ਼ੂਆਂ ਦੇ ਅਤੇ ਪੰਛੀਆਂ ਦੇ, ਉਹ ਸਾਰੇ ਇਸ ਨਿਯਮ ਵਿੱਚ ਜੀ ਰਹੇ ਨੇ। ਜਿੰਨਾ ਅਧਿਕਾਰ ਵਾਸ਼ਨਾ ਦਾ ਉਹਨਾਂ ਨੂੰ ਪਰਮਾਤਮਾ ਨੇ ਦਿੱਤਾ ਹੈ, ਉਹਦੇ ਤੋਂ ਇੱਕ ਇੰਚ ਵੀ ਅੱਗੇ ਨਹੀਂ ਜਾਂਦੇ। ਉਹਨਾਂ ਦਾ ਸਮਾਂ ਵਾਸ਼ਨਾ ਗ੍ਰਸਤ ਹੋਣ ਦਾ, ਹੱਦ ਵਿੱਚ ਨੇ। ਸਿਰਫ ਮਨੁੱਖ ਹੀ ਇਹਨੇ ਸਾਰੇ ਕਾਇਦੇ ਕਾਨੂੰਨ ਤੋੜੇ ਨੇ। ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਸਤਿਗੁਰੂ ਨੇ ਦਿੱਤੀਆਂ, ਮਨ ਅਤੇ ਤਨ ਅਰਪਣ ਦਾ ਮਤਲਬ ਇਹ ਨਹੀਂ ਕਿ ਸਿੱਖ ਨੂੰ ਬਣਾ ਦਿੱਤਾ ਹੈ ਉਹ ਸੰਨਿਆਸੀ ਜੋ ਘਰ ਛੱਡ ਕੇ ਨਿਕਲ ਗਿਆ, ਕੰਮ ਨਹੀਂ ਕਰਦਾ, ਪਹਾੜ 'ਤੇ ਰਹਿੰਦਾ, ਵਿਭੂਤ ਮਲੀ ਹੈ, ਇਸ ਤਰ੍ਹਾਂ ਨਹੀਂ ਕਹਿ ਰਹੇ। ਉਹ ਕਹਿੰਦੇ ਸਰੀਰ ਜਿਵੇਂ ਦਾ ਤੈਨੂੰ ਪਰਮਾਤਮਾ ਨੇ ਅਧਿਕਾਰ ਦਿੱਤੇ ਨੇ, ਉਸ ਨਿਯਮ ਦੇ ਵਿੱਚ ਭੋਗ ਵੀ, ਪਰ ਤੂੰ ਅੰਦਰ ਤੇਰੇ ਕੁਝ ਦੂਸਰਾ ਵੀ ਹੈ ਜੀਵਨ ਨੂਰ ਦਾ, ਉਹਦੇ ਨਾਲ ਵੀ ਜੁੜ। ਇਹਨੂੰ ਕਹਿੰਦੇ ਮਨ ਤਨ ਅਰਪ, ਅਰਪ ਦਾ ਅਰਥ ਹੈ ਅਰਪਣ ਕਰ ਦੇਣਾ। ਫਿਰ ਕਹਿੰਦੇ ਤਜ ਲਾਜ ਲੋਕਾਨੀ, ਲੋਕਾਨੀ ਦਾ ਅਰਥ ਹੈ ਇਹ ਕੰਮ ਕਰਨ ਵਿੱਚ ਜਦੋਂ ਤੂੰ ਤੁਰੇਗਾ ਨਾ, ਲੋਕ ਲਾਜ ਦਾ ਰੋੜਾ ਤੇਰੇ ਸਾਹਮਣੇ ਆ ਜਾਏਗਾ, ਸਮਾਜ ਤੇਰੇ ਰਾਹ ਵਿੱਚ ਰੋੜਾ ਬਣੇਗਾ, ਉਹ ਰੋਕੇਗਾ ਤੈਨੂੰ, ਉਹਨੂੰ ਤੈਨੂੰ ਤਜਣਾ ਪਏਗਾ। ਫਿਰ ਐਸੇ ਮਨੁੱਖ ਬਾਰੇ ਸਾਹਿਬ ਕਹਿੰਦੇ ਧਨ ਸੁਹਾਗਣ ਜੋ ਪ੍ਰਭੂ ਪਛਾਣੈ, ਮਾਨੈ ਹੁਕਮ ਤਜੈ ਅਭਿਮਾਨੈ। ਅਭ ਸ਼ਬਦ ਦੇ ਅਰਥ ਨੇ ਮਨ, ਉਹ ਆਪਣੇ ਮਨ ਦੇ ਵਿਗਿਆਨ ਨੂੰ ਲੱਤ ਮਾਰ ਦਿੰਦਾ, ਛੱਡ ਦਿੰਦਾ ਹੈ, ਤਜ ਦਿੰਦਾ ਹੈ ਪਰਮਾਤਮਾ ਦੇ ਸੁਭਾਅ ਦੇ ਅਨੁਸਾਰ। ਹੁਕਮ ਦੇ ਅਰਥ ਨੇ ਪਰਮਾਤਮਾ ਦਾ ਸੁਭਾਵ, ਹੁਕਮ ਦੇ ਇੱਥੇ ਕੋਈ ਇਸ ਤਰ੍ਹਾਂ ਦੇ ਅਰਥ ਨਹੀਂ ਵੀ ਕੋਰਟ ਵੱਲੋਂ ਨੋਟਿਸ ਆ ਗਿਆ ਵੀ ਤੁਸੀਂ ਕਰਨਾ ਹੀ ਕਰਨਾ ਹੈ। ਜਿੱਥੇ ਵੀ ਬਾਣੀ 'ਚ ਇਹ ਸ਼ਬਦ ਆਏਗਾ ਨਾ ਕਿ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਹੁਕਮੀ ਹੋਵਣਾ ਕਾਰ। ਬੜੇ ਥਾਵਾਂ 'ਤੇ ਹੁਕਮ ਸ਼ਬਦ ਆਏਗਾ ਗੁਰਬਾਣੀ ਵਿੱਚ। ਹੁਕਮ ਦੇ ਅਰਥ ਹੋਣਗੇ ਪਰਮਾਤਮਾ ਦਾ ਸੁਭਾਅ, ਪਰਮਾਤਮਾ ਦੀ ਮਰਜ਼ੀ, ਉਹਦਾ ਪਾਣਾ। ਕਹਿੰਦੇ ਉਹਦੇ ਅਨੁਸਾਰ ਤੂੰ ਰਹਿਣਾ ਸ਼ੁਰੂ ਕਰ ਦੇ, ਤੇਰਾ ਤਾਲਮੇਲ ਉਹਦੇ ਨਾਲ ਬਣਨਾ ਸ਼ੁਰੂ ਹੋ ਜਾਏਗਾ। ਹੋਰ ਮਿਲਣ ਦਾ ਕੋਈ ਰਾਹ ਨਹੀਂ ਹੈ ਪਰਮਾਤਮਾ ਨੂੰ, ਕੋਈ ਪਰਮਾਤਮਾ ਬਾਹਰੋਂ ਆ ਕੇ ਨਹੀਂ ਮਿਲਦਾ, ਆਕਾਸ਼ ਵਿੱਚੋਂ ਰੱਥ ਦੇ ਉੱਤੇ ਬਹਿ ਕੇ ਨਹੀਂ ਉਤਰਦਾ। ਪਰਮਾਤਮਾ ਦੇ ਮਿਲਣ ਦਾ ਇੱਕੋ ਹੀ ਸਿਸਟਮ ਹੈ ਕਿ ਉਹਦਾ ਸੁਭਾਅ ਸਾਡੇ ਵਿੱਚ ਆ ਜਾਏ, ਉਹਦੀ ਮਰਜ਼ੀ ਸਾਡੇ ਵਿੱਚ ਟਿਕਣੀ ਸ਼ੁਰੂ ਹੋ ਜਾਏ, ਸਾਡੇ ਸੰਬੰਧ ਕਨੈਕਸ਼ਨ ਬਣਨੇ ਸ਼ੁਰੂ ਹੋ ਜਾਣਗੇ, ਜੋੜ ਬਣਨਾ ਸ਼ੁਰੂ ਹੋ ਜਾਏਗਾ, ਸੰਬੰਧ ਆਪਣੇ ਆਪ ਸ਼ੁਰੂ ਹੋ ਜਾਣਗੇ। ਇਸ ਲਈ ਕਹਿੰਦੇ ਨੇ ਉਹ ਸੁਹਾਗਣ, ਉਹ ਧਾਰਮਿਕ ਮਨੁੱਖ ਧਨ ਹੈ ਜੋ ਪ੍ਰਭੂ ਨੂੰ ਪਹਿਚਾਣ ਲੈਂਦਾ ਹੈ ਔਰ ਉਹਦੇ ਹੁਕਮ ਵਿੱਚ ਜਿਉਂਦਾ। ਪ੍ਰਿਉ ਸਿਉਂ ਰਾਤੀ ਰਲੀਆਂ ਮਾਨੈ, ਫਿਰ ਉਹਦੇ ਹੁਕਮ ਦੇ ਵਿੱਚ ਰਹਿਣ ਤੋਂ ਬਾਅਦ ਇੱਕ ਐਸੀ ਮਨੋਰੰਜਕ ਦੁਨੀਆ ਉਹਨੂੰ ਮਿਲਦੀ ਹੈ ਕਿ ਉਹ ਰੰਗ ਰਲੀਆਂ, ਸਾਫ਼ ਤੌਰ 'ਤੇ ਕਿਹਾ ਬਾਣੀ ਵਿੱਚ, ਮਾਣਦਾ ਹੈ, ਸਾਫ਼ ਤੌਰ 'ਤੇ ਸ਼ਬਦ ਆਏ ਨੇ। ਰੰਗ ਤਮਾਸ਼ਾ ਪੂਰਨ ਆਸਾ, ਉੱਥੇ ਵੀ ਰੰਗ ਤਮਾਸ਼ਾ ਹੈ। ਇਹ ਨਹੀਂ ਵੀ ਸੰਸਾਰ ਵਿੱਚ ਹੀ ਰੰਗ ਤਮਾਸ਼ਾ ਹੈ, ਉੱਥੇ ਵੀ ਹੈ, ਇਸ ਤੋਂ ਕਿਤੇ ਜ਼ਿਆਦਾ ਅਸੀਮ, ਜਿਸ ਦੀ ਕੋਈ ਸੀਮਾ ਨਹੀਂ ਹੈ, ਉੱਥੇ ਵੀ ਹੈ ਇਹ ਸਭ ਕੁਝ। ਰੰਗ ਰਲੀਆਂ ਦੀ ਗੱਲ ਕੀਤੀ ਗਈ ਬਾਣੀ ਵਿੱਚ, ਕੇਵਲ ਸੰਸਾਰ ਵਿੱਚ ਹੀ ਰੰਗ ਰਲੀਆਂ ਨਹੀਂ ਹਨ, ਇਹ ਤਾਂ ਵਕਤ ਵਿੱਚ ਹਨ, ਇਹ ਤਾਂ ਆਦਮੀ ਨੂੰ ਖਾ ਜਾਂਦੀਆਂ ਹਨ, ਸਮਾਪਤ ਕਰ ਦਿੰਦੀਆਂ ਹਨ, ਫਿੱਕਾ ਕਰ ਦਿੰਦੀਆਂ ਹਨ ਇਹ ਰੰਗ ਰਲੀਆਂ ਜੋ ਇੱਥੋਂ ਦੀਆਂ ਹਨ। ਗੁਰੂ ਸਾਹਿਬ ਕਹਿੰਦੇ, ਨਾਨਕ ਜਿਨ ਸਤਿਗੁਰ ਭੇਟਿਆ ਰੰਗ ਰਲੀਆਂ ਮਾਣੈ, ਪਰੇ ਉਸੋਂ ਰਾਤੀ ਰਲੀਆਂ ਮਾਣੈ, ਉਹਦੇ ਨਾਲ ਉਹ ਮਨੁੱਖ ਆਨੰਦ ਦੀ ਪ੍ਰਾਪਤੀ ਕਰ ਲੈਂਦਾ ਹੈ। ਫਿਰ ਸਾਹਿਬ ਕਹਿੰਦੇ, ਸਖੀ ਸਹੇਲੀ ਕਉ ਸਮਝਾਵੈ। ਜਦੋਂ ਇਸ ਤਰ੍ਹਾਂ ਕਿਸੇ ਦੇ ਜੀਵਨ 'ਤੇ ਰਹਿਮਤ ਹੁੰਦੀ ਤਾਂ ਦੂਸਰਾ ਫਿਰ ਉਹਨੂੰ ਪੁੱਛਦਾ, ਤੂੰ ਕਿਵੇਂ ਇਹ ਪ੍ਰਾਪਤੀ ਕੀਤੀ ਜੀਵਨ ਦੀ, ਤਾਂ ਉਹ ਸਮਝਾਉਂਦੀ ਏ, ਜੇ ਤੂੰ ਵੀ ਇਸ ਰਾਹ 'ਤੇ ਜਾਣਾ। ਕਹਿੰਦੇ, ਸੋਈ ਕਮਾਵੈ ਜੋ ਪ੍ਰਭ ਭਾਵੈ, ਉਸ ਤਰ੍ਹਾਂ ਕਰੀਦਾ ਹੈ ਜੋ ਵਾਹਿਗੁਰੂ ਨੂੰ ਚੰਗਾ ਲੱਗਦਾ। ਪਰਮਾਤਮਾ ਨੂੰ ਚੰਗਾ ਕੀ ਲੱਗਦਾ? ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖਿਆ ਹੋਇਆ ਹੈ। ਸਾਨੂੰ ਸਿੱਧਾ ਨਹੀਂ ਪਤਾ ਲੱਗੇਗਾ ਪ੍ਰਭੂ ਨੂੰ ਕੀ ਪਾਉਂਦਾ ਹੈ, ਕਿਹਦੇ ਤੋਂ ਪੁੱਛੀਏ। ਜਿਸ ਆਦਮੀ ਤੋਂ ਪੁੱਛਾਂਗੇ ਉਹ ਵਿਚਾਰਾ ਆਪ ਨਹੀਂ ਪੂਰੀ ਤਰ੍ਹਾਂ ਜਾਣਦਾ, ਫਿਰ ਕਿੱਥੋਂ ਪਤਾ ਲੱਗੇ? ਬਾਣੀ ਦੱਸ ਰਹੀ ਹੈ ਪਰਮਾਤਮਾ ਕੀ ਚਾਹੁੰਦਾ ਹੈ। ਸੋਈ ਕਮਾਵੈ ਜੋ ਪ੍ਰਭ ਭਾਵੈ, ਸਾਹ ਸੁਹਾਗਣ ਅੰਕ ਸਮਾਵੈ। ਅੰਕ ਦੇ ਅਰਥ ਨੇ ਹਿਰਦਾ, ਉਹ ਪਰਮਾਤਮਾ ਦੇ ਹਿਰਦੇ ਵਿੱਚ ਸਮਾ ਜਾਂਦਾ ਹੈ, ਉਹਦੇ ਵਿੱਚ ਲੀਨ ਹੋ ਜਾਂਦਾ। ਫਿਰ ਪੁੱਛਿਆ, ਜੇ ਕੋਈ ਧਾਰਮਿਕ ਮਨੁੱਖ ਉਹਦੇ ਰਾਹ 'ਤੇ ਮਾਰਗ 'ਤੇ ਤੁਰ ਕੇ ਉਹਦੇ ਤੱਕ ਜਾਂਦਾ ਨਹੀਂ, ਬੜੇ ਬੜੇ ਚਿਰ ਦੇ ਅਸੀਂ ਤੁਰੇ ਹਾਂ। ਹਜ਼ੂਰ ਨੇ ਉਹ ਵੀ ਜਵਾਬ ਦਿੱਤਾ, ਕਹਿੰਦੇ, ਗਰਭ ਗਹੇਲੀ ਮਹਿਲ ਨਾ ਪਾਵੈ। ਜਿਹੜਾ ਮਨੁੱਖ ਇਸ ਮਾਰਗ 'ਤੇ ਮਾਣ ਵਿੱਚ ਰਹਿੰਦਾ, ਗਰਭ ਵਿੱਚ, ਹੰਕਾਰ ਵਿੱਚ, ਉਹਨੂੰ ਮਹਿਲ ਨਹੀਂ ਮਿਲਦਾ। ਇਸ ਤਰ੍ਹਾਂ ਹੰਕਾਰ ਦੇ ਵਿੱਚ ਭਾਵੇਂ ਕਰਮ ਤਾਂ ਕਰੀ ਜਾਂਦਾ, ਧਰਮ ਦੇ ਸਾਰੇ ਕੰਮ ਕਰੀ ਜਾਂਦਾ ਹੈ, ਕੰਮ ਕਰੀ ਜਾਂਦਾ, ਪਰ ਹੰਕਾਰ ਵਿੱਚ ਕਰਦਾ ਹੈ। ਫਿਰ ਕਹਿੰਦੇ, ਉਹਨੂੰ ਕੀ ਪ੍ਰਾਪਤੀ ਹੁੰਦੀ? ਫਿਰ ਪਛਤਾਵੈ ਜਬ ਰਹਿਣ ਬਿਹਾਵੈ। ਸੱਚ ਜਾਣੋ, ਜਦੋਂ ਜ਼ਿੰਦਗੀ ਬੁਢੇਪੇ ਤੱਕ ਚਲੀ ਜਾਂਦੀ ਹੈ, ਸੰਸਾਰੀ ਬੰਦਾ ਤਾਂ ਪਛਤਾਉਂਦਾ ਹੀ ਪਛਤਾਉਂਦਾ ਹੈ। ਜਿਹੜਾ ਧਾਰਮਿਕ ਮਨੁੱਖ ਪੂਰੀ ਤਰ੍ਹਾਂ ਧਰਮ ਨਹੀਂ ਕਮਾ ਸਕਿਆ, ਹੰਕਾਰ ਛੱਡ ਕੇ ਨਹੀਂ ਤੁਰ ਸਕਿਆ, ਉਸ ਤੋਂ ਵੀ ਜ਼ਿਆਦਾ ਪਛਤਾਉਂਦਾ ਹੈ। ਕਿਉਂਕਿ ਪਤਾ ਵੀ ਸੀ ਸਾਰਾ, ਕਰ ਵੀ ਨਹੀਂ ਸਕਿਆ, ਰਾਹ ਵਿੱਚ ਅਟਕ ਗਿਆ। ਉਹ ਵੀ ਕਹਿਣ ਲੱਗੇ, ਫਿਰ ਪਛਤਾਵੈ ਜਬ ਰਹਿਣ ਵਿਹਾਵੈ, ਵਿਹਾਵੈ ਕਰਮਹੀਨ ਮਨਮੁੱਖ ਦੁੱਖ ਪਾਵੈ। ਇਸ ਤਰ੍ਹਾਂ ਕਰਮਹੀਨ, ਜਿਹਦੇ ਜੀਵਨ ਦੇ ਆਚਾਰ ਚੰਗੇ ਨਹੀਂ, ਉਹ ਮਨਮੁੱਖ ਹੈ, ਦੁੱਖ ਦੀ ਪ੍ਰਾਪਤੀ ਕਰਦਾ ਹੈ। ਬਿਨੋਂ ਕਰੀ ਜੇ ਜਾਣਾ ਦੂਰ, ਹਜ਼ੂਰ ਕਹਿੰਦੇ ਨੇ, ਅਰਦਾਸ ਤਾਂ ਕਰਾਂ ਜੇ ਤੂੰ ਦੂਰ ਹੋਵੇਂ, ਪ੍ਰਭ ਅਵਿਨਾਸ਼ੀ ਰਹਿਆ ਭਰਪੂਰ। ਉਹ ਤਾਂ ਸਾਰਿਆਂ ਥਾਵਾਂ 'ਤੇ ਅਵਿਨਾਸ਼ੀ, ਨਾਸ ਤੋਂ ਰਹਿਤ ਭਰਪੂਰ ਹੋ ਕੇ ਸਭ ਥਾਂ 'ਤੇ ਸਮਾਇਆ ਹੋਇਆ। ਜਨ ਨਾਨਕ ਗਾਵੈ ਦੇਖ ਹਦੂਰ। ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ, ਮੈਂ ਤਾਂ ਉਸਨੂੰ ਗਾਉਂਦਾ ਹਜ਼ੂਰੀ ਵਿੱਚ ਵੇਖ ਕੇ, ਸਾਹਮਣੇ ਵੇਖ, ਉਹਨੂੰ ਮੈਂ ਆਪਣੇ ਸਾਹਮਣੇ ਵੇਖ। ਇਹ ਸਾਰੇ ਸ਼ਬਦ ਵਿੱਚ ਜੀਵਨ ਦਾ ਪੂਰਾ ਪੂਰਾ ਮੈਤ, ਹਿਸਾਬ, ਸਿਧਾਂਤ ਦੱਸੇ ਗਏ ਨੇ, ਜਿਨ੍ਹਾਂ ਨੂੰ ਸਮਝ ਕੇ, ਤੁਰ ਕੇ ਇਸ ਰਸਤੇ 'ਤੇ ਕਾਮਯਾਬੀ ਹਾਸਲ ਕੀਤੀ ਜਾ ਸਕਦੀ ਹੈ। ਸੋ ਇਹਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਆਓ ਹੁਣ ਅਗਲਾ ਪ੍ਰੋਗਰਾਮ
ਸਤਨਾਮ
ਭਾਈ ਸਾਹਿਬ ਜੀ ਆਪ ਜੀ ਦੱਸਣ। ਵਾਹਿਗੁਰੂ ਜੀ ਕਾ ਖਾਲਸਾ,
ਸ੍ਰੀ
ਵਾਹਿਗੁਰੂ ਜੀ ਕੀ ਫਤਿਹ।